एडवर्टाइजमेंट सेक्शन विजिट करो।
सुन रहे हो अपना हरमन रेडियो 24 घंटे 7 दिन ऑस्ट्रेलिया का पहला पंजाबी रेडियो हरमन रेडियो 24 घंटे 7 दिन
हरमन रेडियो
रेडियो ते सवेरे 8 बजे प्रसारित होने वाले गीत संगीत नाल भरपूर लहरां प्रोग्राम विच हल्कियां फुल्कियां ते जानकारी भरपूर गल्लां भी करया करांगे अते विचार भी सुनया करांगे। इस प्रोग्राम विच तुसी सानू फोन करके अपने विचार साडे नाल सांझे कर सकदे हो। अपनी गल्लबात सुनेगी पूरी दुनिया। सुनदे रहो हरमन रेडियो प्रोग्राम लहरां 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 सोमवार तो शुक्रवार तक रोजाना सवेरे 8 बजे।
ਮੈਂ ਜਗਜੀਤ ਸੇਖੋਂ ਹਾਜ਼ਰ ਹਾਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਤੋਂ। ਸੋ ਸਭ ਤੋਂ ਪਹਿਲਾਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਨੂੰ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਤਰੀਕ ਹੈ ਜੀ 20 ਜੁਲਾਈ 2020, ਨਾਨਕ ਸ਼ਾਹੀ ਹੈ 5 ਸਾਉਣ ਤੇ ਦਿਨ ਹੈ ਸੋਮਵਾਰ। ਵੀਕਐਂਡ ਤੋਂ ਮਗਰੋਂ ਦਿਲ ਨੀ ਕਰਦਾ ਹੁੰਦਾ ਕੰਮ ਧੰਦੇ ਤੇ ਜਾਣ ਨੂੰ। ਸੋ ਇਹ ਤਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਹੈ, ਜਾਣਾ ਹੀ ਪੈਣਾ ਤੇ ਠੰਡ ਕਾਫੀ ਹੋਈ ਵੀ ਹੈ। ਤੇ ਮੈਲਬਨ ਦੀ ਬੜੀ ਖੂਬਸੂਰਤ ਸਵੇਰ ਬੱਦਲਵਾਈ ਪਈ ਵੀ ਹੈ ਤੇ ਠੰਡ ਆਪਣੇ ਪੂਰੇ ਜੋਬਨ ਤੇ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਇਥੋਂ ਦੇ ਮੌਸਮ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਨ ਦੇ ਵਿਚ ਸੁਬਹਾ ਦੇ 8:03 ਦਾ ਸਮਾਂ ਹੋਇਆ। ਸਿਡਨੀ ਦੇ ਵਿਚ ਵੀ ਇਸ ਵਕਤ ਸੁਬਹਾ ਦੇ 8:03, ਐਡਲੇਡ ਦੇ ਵਿਚ ਇਸ ਵਕਤ 7:33 ਦਾ ਸਮਾਂ, ਬ੍ਰਿਸਬਨ ਦੇ ਵਿਚ 8:03 ਦਾ ਸਮਾਂ ਹੋਇਆ, ਪਰਥ ਦੇ ਵਿਚ 6:03, ਡਾਰਵਿਨ ਦੇ ਵਿਚ 7:33। ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸੋ ਇਸ ਵਕਤ ਅੰਮ੍ਰਿਤ ਵੇਲਾ 3:34 ਦਾ ਸਮਾਂ ਹੋਇਆ। ਇਹ ਸੀ ਸਮੇਂ ਤੇ ਝਾਤੀ ਤੇ ਆਓ ਥੋੜੀ ਆਪਾਂ ਵੈਦਰ ਤੇ ਵੀ ਝਾਤੀ ਮਾਰ ਲਈਏ। ਸੋ ਮੈਲਬਨ ਦੇ ਵਿਚ ਇਸ ਵਕਤ 8 ਡਿਗਰੀ ਤਾਪਮਾਨ ਹੈ ਅਤੇ ਇਸ ਦੇ ਨਾਲ ਬੱਦਲਵਾਈ ਛਾਈ ਹੋਈ ਹੈ। ਵੱਧ ਤੋਂ ਵੱਧ 13 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ। ਐਡਲੇਡ ਦੇ ਵਿਚ ਇਸ ਵਕਤ ਹਲਕੀ ਬੱਦਲਵਾਈ ਛਾਈ ਹੋਈ ਹੈ, 6 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 14 ਡਿਗਰੀ ਹੋਣ ਦੀ ਸੰਭਾਵਨਾ। ਬ੍ਰਿਸਬਨ ਦੇ ਵਿਚ ਇਸ ਵਕਤ ਅਸਮਾਨ ਸਾਫ ਹੈ, 12 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 24 ਡਿਗਰੀ ਹੋਣ ਦੀ ਸੰਭਾਵਨਾ। ਸਿਡਨੀ ਦੇ ਵਿਚ ਇਸ ਵਕਤ ਮੌਸਮ ਪੂਰਾ ਕਲੀਅਰ ਹੈ, ਸੂਰਜ ਜਾਹੋ ਜਹਾਲ ਤੇ ਹੈ, 14 degrees ਘੱਟ ਤੋਂ ਘੱਟ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 degrees ਹੋਣ ਦੀ ਸੰਭਾਵਨਾ ਹੈ। ਪਰਥ ਦੇ ਵਿਚ ਮੌਸਮ ਕਲੀਅਰ ਹੈ, ਇਸ ਵਕਤ 7 degrees ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 degrees ਤਾਪਮਾਨ ਹੋਣ ਦੀ ਸੰਭਾਵਨਾ ਹੈ। ਡਾਰਵਨ ਦੇ ਵਿਚ ਇਸ ਵਕਤ ਪੂਰਾ ਸੂਰਜ ਦੇ ਤਾਂ ਆਪਣੇ ਜਾਹੋ ਜਹਾਲ ਤੇ ਹੈ, 20 degrees ਦਾ ਇਸ ਵਕਤ ਤਾਪਮਾਨ ਹੈ ਅਤੇ ਵੱਧ ਤੋਂ ਵੱਧ 31 degrees ਹੋਣ ਦੀ ਸੰਭਾਵਨਾ ਹੈ। ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਵਕਤ 27 degrees ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 28 degrees ਹੋਣ ਦੀ ਸੰਭਾਵਨਾ ਹੈ। ਪੂਰੀ ਬਦਲਵਾਈ ਅਤੇ ਬਿਜਲੀ ਚਮਕ ਰਹੀ ਹੈ ਅਤੇ ਇਸ ਦੇ ਨਾਲ ਬਾਰਿਸ਼ ਹੋ ਰਹੀ ਹੈ। ਸੋ ਇਹ ਸੀ ਸਾਡੀ ਤਾਪਮਾਨ ਤੇ ਵੈਦਰ ਦੇ ਨਾਲ ਨਾਲ ਝਾਤੀ ਤੇ ਆਓ ਸਭ ਤੋਂ ਪਹਿਲਾਂ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਆਪਾਂ ਆਪਣੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਲਈ ਹਾਜ਼ਰੀ ਲਵਾ ਲਈਏ। ਸੋ ਆਓ ਆਪਾਂ ਸਭ ਤੋਂ ਪਹਿਲਾਂ ਗੀਤ, ਜਿਸ ਦੀ ਕਿ ਸਾਡੇ ਸਰੋਤਿਆਂ ਨੂੰ ਗੀਤ ਸੰਗੀਤ ਦੀ ਹਮੇਸ਼ਾ ਇੰਤਜ਼ਾਰ ਰਹਿੰਦੀ ਹੈ, ਸੋ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਆਓ ਅਸੀਂ ਸਭ ਤੋਂ ਪਹਿਲਾਂ ਗੀਤ ਪੰਮਾ ਡੁੰਮੇਵਾਲੀ ਦੀ ਆਵਾਜ਼ ਦੇ ਵਿੱਚ, ਹੱਟੀ ਨਾਨਕ ਦੀ ਪੰਮਾ ਡੁੰਮੇਵਾਲੀ, ਬਹੁਤ ਹੀ ਖੂਬਸੂਰਤ ਆਵਾਜ਼ ਦਾ ਮਾਲਕ ਤੇ ਇਸ ਦੇ ਨਾਲ ਨਾਲ ਇੱਕ ਸਾਫ਼ ਸੁਥਰੀ ਗਾਇਕੀ ਦੇ ਵਿੱਚ ਇਹਨੇ ਆਪਣੀ ਇੱਕ ਵੱਖਰੀ ਪਹਿਚਾਨ ਬਣਾਈ ਹੋਈ ਹੈ। ਜਿਵੇਂ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਗਾਇਕ ਕਹਿ ਦਿੰਦੇ ਆ ਕਿ ਸਾਨੂੰ ਸੁਣਾਉਣ ਦੇ ਲਈ ਮਸਾਲਾ ਹੀ ਉਹੋ ਜਿਹਾ ਚਾਹੀਦਾ ਜਿਹੋ ਜਿਹੇ ਸਰੋਤੇ ਚਾਹੁੰਦੇ ਆ, ਨਹੀਂ ਐਸੀ ਗੱਲ ਨਹੀਂ, ਚੰਗਾ ਤੇ ਮੰਦਾ ਹਰ ਇੱਕ ਤਰ੍ਹਾਂ ਦਾ ਹੁੰਦਾ ਹੈ। ਸੋ ਚੰਗੇ ਗਾਇਕ ਵੀ ਬਹੁਤ ਪਏ ਆ, ਸੋ ਬਹੁਤ ਦੁਨੀਆਂ ਹੈਗੀ ਹੈ ਜਿਹੜੀ ਪੰਮਾ ਡੁੰਮੇ ਵਾਲੀ ਆ ਤੇ ਇਹੋ ਜਿਹੇ ਹੋਰ ਸਿੰਗਰਾਂ ਦੀ ਸਾਫ਼ ਸੁਥਰੀ ਗਾਇਕੀ ਨੂੰ ਸੁਣਦੀ ਹੈ। ਆਓ ਆਪਾਂ ਹਾਜ਼ਰੀ ਲਵਾਉਂਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ, ਹੱਟੀ ਨਾਨਕ ਦੀ ਪੰਮਾ ਡੁੰਮੇ ਵਾਲੀ ਦੀ ਆਵਾਜ਼ ਦੇ ਵਿੱਚ।
ਜੈ ਪਾਵੇ ਪੀੜ ਵੇ ਲੋਕੋ, ਪੈ ਜੈ ਪਾਰੀ ਭੀੜ ਵੇ ਲੋਕੋ, ਵੱਧ ਜੈ ਪਾਵੇ ਪੀੜ ਵੇ ਲੋਕੋ, ਫਿਰ ਵੀ ਖਾਈ ਜਾਂਦੇ, ਫਿਰ ਵੀ ਖਾਈ ਜਾਂਦੇ ਸਾਰੇ ਖੱਟੀ ਨਾਨਕ ਦੀ, ਖੱਟੀ ਨਾਨਕ ਦੀ। ਚੱਲਦੀ ਹਰ ਥਾਂ ਪਹਿਲਾਂ ਹੀ ਵਾਂਗੂ ਹੱਟੀ ਨਾਨਕ ਦੀ, ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ, ਹੋ ਬਾਬੇ ਨਾਨਕ ਦੀ। ਪਰਾਈ ਚੱਲਣੀ ਹੁੰਦੀ, ਦੁਨੀਆ ਦੁਖੀ ਛੱਡਣੀ ਹੁੰਦੀ, ਤੇਰੇ ਹੀ ਤੇਰਾ ਲਿਖਦੀ ਹਰ ਥਾਂ ਫੱਟੀ ਨਾਨਕ ਦੀ, ਫੱਟੀ ਨਾਨਕ ਦੀ। ਚੱਲਦੀ ਹਰ ਥਾਂ ਪਹਿਲਾਂ ਹੀ ਵਾਂਗੂ ਹੱਟੀ ਨਾਨਕ ਦੀ, ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ, ਹੋ ਦੁੱਖ ਵਿੱਚ ਬਾਂ ਹੈ ਫੜਦੀ, ਸਭਨਾ ਦਾ ਸਤਿਕਾਰ ਹੈ ਕਰਦੀ ਸਭ ਦੀ ਦੁੱਖ ਵਿਚ ਬਾਂ ਹੈ ਫੜਦੀ ਜੋ ਵੀ ਪਾਈ ਪਿਰਤ ਕੋਈ ਨਾ ਕੱਚੀ ਨਾਨਕ ਦੀ ਕੱਚੀ ਨਾਨਕ ਦੀ ਚਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਚਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਹੋ ਬਾਬੇ ਨਾਨਕ ਦੀ ਸਬਕ ਸਿਖਾਵੇ ਜੋ ਵੀ ਮੂੰਹ ਉਚਾਰੀ ਹਰ ਗੱਲ ਸੱਚੀ ਨਾਨਕ ਦੀ ਸੱਚੀ ਨਾਨਕ ਦੀ ਚਲਦੀ ਹਰ ਥਾਂ ਪਹਿਲੇ ਵਾਂਗੂ ਹੱਟੀ ਨਾਨਕ ਦੀ ਚਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਅਵਨੀਤ ਹੱਟੀ ਨਾਨਕ ਦੀ
ਬੜਾ ਹੀ ਖੂਬਸੂਰਤ ਆਵਾਜ਼ ਦੇ ਵਿੱਚ ਅੰਮਾ ਡੂਮੇ ਵਾਲੀਆਂ ਨੇ ਗਾਇਆ ਹੱਟੀ ਨਾਨਕ ਦੀ। ਵਾਕਈ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ। ਕਿਸੇ ਥਾਂ ਤੇ ਇਹਨਾਂ ਦੀ ਹੱਟੀ ਤੇਰਾਂ ਤੇਰਾਂ ਬੋਲਦੀ ਆ ਤੇ ਕਿਸੇ ਥਾਂ ਤੇ ਇਹਨਾਂ ਦੀ ਜਿਹੜੀ ਹੱਟੀ ਆ ਲੋੜਵੰਦਾਂ ਗਰੀਬਾਂ ਦੀਨ ਦੁਨੀਆਂ ਜੋ ਵੀ ਸਾਡੀ ਦੁਨੀਆਂ ਭਰ ਦੇ ਵਿੱਚ ਉਹਨਾਂ ਨੂੰ ਲੰਗਰ ਦਿੰਦੀ ਆ ਖਾਣਾ ਖਵਾਉਂਦੀ ਆ ਕਿਸੇ ਥਾਂ ਤੇ ਤਨ ਢਕਦੀ ਆ। ਤੋ ਗੁਰੂ ਨਾਨਕ ਪਾਤਸ਼ਾਹ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ ਮੈਂ ਸਮਝਦਾ ਕਿ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਵੱਡੇ ਜਿਹੜੇ ਕ੍ਰਾਂਤੀਕਾਰੀ ਹੋਏ ਆ ਉਸ ਸਮੇਂ ਦੀ ਸਰਕਾਰ ਉਸ ਸਮੇਂ ਦੇ ਬਾਦਸ਼ਾਹ ਨੂੰ ਬਾਬਰ ਨੂੰ ਜਾਬਰ ਕਹਿ ਕੇ ਸੰਬੋਧਨ ਕਰਨਾ ਤੇ ਏਡੇ ਜਿਹੜੇ ਵੱਡੇ ਪੰਡਿਤ ਹੈ ਉਸ ਸਮੇਂ ਤੇ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਉਲਟ ਸਿੱਧ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਟੱਕਰ ਲੈਣੀ। ਸੋ ਅੱਜ ਜੇ ਅਸੀਂ ਦੇਖਦੇ ਹਾਂ ਚਾਹੇ ਅਸੀਂ ਲੱਖ ਕਹਿੰਦੇ ਹਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਮੰਨਦੇ ਹਾਂ ਉਹਨਾਂ ਦੇ ਸਿਧਾਂਤ ਨੂੰ ਮੰਨਦੇ ਹਾਂ ਚਾਹੇ ਵੱਡੀਆਂ ਵੱਡੀਆਂ ਸਰਕਾਰਾਂ ਵੀ ਇਹ ਗੱਲਾਂ ਕਰਦੀਆਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਦੇ ਅੱਗੇ ਸਾਰੇ ਸਿਰ ਝੁਕਾਉਂਦੇ ਆ ਪਰ ਨਹੀਂ ਮੈਂ ਇਸ ਨੂੰ ਨਿੱਜੀ ਤੌਰ ਤੇ ਨਹੀਂ ਮੰਨਦਾ ਕਿਉਂਕਿ ਇਹੀ ਸਰਕਾਰਾਂ ਕਹਿੰਦੀਆਂ ਕੁਛ ਹੈ ਤੇ ਕਰਦੀਆਂ ਕੁਛ ਹੈ। ਅੱਜ ਕਿਸੇ ਵੀ ਲੀਡਰ ਦੇ ਕਿਸੇ ਵੀ ਸਰਕਾਰ ਦੇ ਉਲਟ ਸਹੀ ਕਹਿਣਾ ਸ਼ੁਰੂ ਕਰ ਦਿਓ ਤੁਹਾਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਉਲਝਾ ਦੇਣਗੇ ਫਸਾ ਦੇਣਗੇ। ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਹਾਂ ਤੇ ਇਹਨਾਂ ਦੀ ਜਿਹੜੀ ਹੱਟੀ ਤੇਰਾਂ ਤੇਰਾਂ ਵਾਕਿਆ ਤੋਲ ਰਹੀ ਹੈ ਜੇ ਦੁਨੀਆਂ ਦੇ ਵਿੱਚ ਮਾੜੇ ਲੋਕ ਹੈ ਤਾਂ ਚੰਗੇ ਵੀ ਬਥੇਰੇ ਹੈ। ਹੁਣ ਪਿੱਛੇ ਜੇ ਆਪਾਂ ਦੇਖ ਰਹੇ ਸੀ ਇੱਕ ਬਲਜਿੰਦਰ ਸਿੰਘ ਜਿੰਦੂ ਨਾਂ ਦਾ ਗੁਰਸਿੱਖ ਨੌਜਵਾਨ ਲੁਧਿਆਣੇ ਤੋਂ ਜਿਨ੍ਹਾਂ ਨੇ ਮੋਦੀਖਾਨਾ ਉੱਥੇ ਲੁਧਿਆਣੇ ਦੇ ਵਿੱਚ ਦਵਾਈਆਂ ਦਾ ਮੋਦੀਖਾਨਾ ਖੋਲਿਆ ਤੇ ਨਾਲ ਦੀ ਨਾਲ ਸਾਡੇ ਲੋਕਾਂ ਨੂੰ ਪਬਲਿਕ ਨੂੰ ਅਵੇਅਰਨੈਸ ਦਿੱਤੀ ਕਿ ਕਿੱਡੀ ਵੱਡੀ ਲੁੱਟ ਘਸੁੱਟ ਹੋ ਰਹੀ ਹੈ। ਸੋ ਵਾਕਈ ਸਹੀ ਗੱਲ ਹੈ ਕਿ ਦੋ ਤਿੰਨ ਥਾਵਾਂ ਹੀ ਹੈਗੀਆਂ ਕਿ ਜਿੱਥੇ ਬੰਦਾ ਮਜਬੂਰੀ ਦੇ ਵੱਸ ਹੋ ਕੇ ਜਾਂਦਾ। ਇੱਕ ਹਸਪਤਾਲ ਹੈ ਤੇ ਇੱਕ ਕੋਰਟ ਕਚਹਿਰੀ ਹੈ ਤੇ ਤੀਜੇ ਜਿਹੜੇ ਥਾਣੇ ਹੈਗੇ ਆ ਇੱਥੇ ਬੰਦੇ ਦਾ ਵੱਸ ਨਹੀਂ ਚੱਲਦਾ। ਇੱਥੇ ਬੰਦਾ ਪਹਿਲਾਂ ਹੀ ਟੁੱਟਿਆ ਹੋਇਆ ਹੋਇਆ ਜਾਂਦਾ। ਸੋ ਜਦੋਂ ਡਾਕਟਰ ਨੇ ਸਾਨੂੰ ਪਰਚੀ ਫੜਾਤੀ ਹਜ਼ਾਰਾਂ ਲੱਖਾਂ ਰੁਪਈਆਂ ਦੇ ਬਿੱਲ ਦੀ ਤੇ ਉੱਥੇ ਅਸੀਂ ਨੈਗੋਸ਼ੀਏਟ ਨਹੀਂ ਕਰ ਸਕਦੇ। ਉੱਥੇ ਅਸੀਂ ਚਾਹ ਕੇ ਵੀ ਨਹੀਂ ਪੁੱਛ ਵੀ ਨਹੀਂ ਸਕਦੇ ਕਿ ਇਹਦਾ ਰੇਟ ਇੰਨਾ ਨੀ ਇੰਨਾ ਕਰ ਲਓ। ਇਸੇ ਤਰ੍ਹਾਂ ਜਦੋਂ ਕਿਸੇ ਮਾਂ ਦਾ ਪੁੱਤ ਕਿਸੇ ਦਾ ਪਿਓ ਕਿਸੇ ਦੀ ਭੈਣ ਭਰਾ ਇਹਨਾਂ ਦੇ ਕੋਲ ਪੁਲਿਸ ਵਾਲਿਆਂ ਦੇ ਕੋਲ ਫੜੇ ਹੁੰਦੇ ਆ ਤੇ ਚਾਹੇ ਉਹ ਸਾਡੇ ਕੋਲੋਂ ਪੰਜ ਹਜ਼ਾਰ ਮੰਗ ਲੈਣ ਤੇ ਚਾਹੇ ਪੰਜ ਲੱਖ ਮੰਗ ਲੈਣ, ਸਾਨੂੰ ਉਦੋਂ ਉਹ ਦੇਣਾ ਪੈਂਦਾ, ਉਦੋਂ ਸਾਡੇ ਕੋਲ ਨੈਗੋਸ਼ੀਏਸ਼ਨ ਨਹੀਂ ਹੁੰਦੀ। ਇਸੇ ਤਰ੍ਹਾਂ ਕੋਰਟ ਕਚਹਿਰੀਆਂ ਦੇ ਮਸਲੇ ਆ, ਤਾਂਹੀਓ ਕਹਿੰਦੇ ਕਿ ਮਾੜਾ ਵਕਤ ਜਿਹੜਾ ਹੈਗਾ ਰੱਬ ਬੰਦੇ ਤੇ ਨਾ ਪਾਵੇ। ਪਰ ਉਹੋ ਜਿਹੀਆਂ ਰੂਹਾਂ, ਦਰਵੇਸ਼ ਰੂਹਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਪੈਦਾ ਕੀਤੀਆਂ। ਸੋ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਦਾ ਮੋਦੀਖਾਨਾ ਲੁਧਿਆਣੇ ਚੱਲ ਰਿਹਾ, ਪਰ ਇਸ ਮੋਦੀਖਾਨੇ ਨੂੰ ਚਲਾਉਣ ਵਾਸਤੇ ਬਲਜਿੰਦਰ ਜਿੰਦੂ ਨੂੰ, ਮੇਰੇ ਵੀਰ ਨੂੰ ਪਤਾ ਨੀ ਕਿੰਨਾ ਕੁ ਸੰਘਰਸ਼ ਕਰਨਾ ਪਿਆ। ਸੋ ਜੇ ਆਪਾਂ ਇੱਕ ਨੈਗੇਟਿਵ ਪੱਖ ਦੇਖਦੇ ਹਾਂ ਤਾਂ ਪੋਜ਼ਿਟਿਵ ਪੱਖ ਵੀ ਹੈ। ਜੇ ਦੁਨੀਆਂ ਨੂੰ ਲੁੱਟਣ ਤੇ ਲੋਕ ਲੱਗੇ ਹੋਏ ਆ, ਤੇ ਦੁਨੀਆਂ ਦਾ ਸਵਾਰਨ ਤੇ ਵੀ ਬਹੁਤ ਲੋਕ ਲੱਗੇ ਹੋਏ ਆ। ਸੋ ਇਹੋ ਜਿਹੇ ਗੁਰਸਿੱਖ ਨੌਜਵਾਨ ਵੀਰ ਜਿਹੜੇ ਇਹ ਸੇਧ ਲੈ ਕੇ ਇਹੋ ਜਿਹੇ ਕਾਰਜ ਕਰਦੇ ਆ, ਇਹਨਾਂ ਨੂੰ ਨਮਸਕਾਰ ਆ, ਸਲਿਊਟ ਆ, ਇਹਨਾਂ ਦੇ ਅੱਗੇ ਸਿਰ ਸਜਦਾ ਹੁੰਦਾ। ਸੋ ਇੱਕ ਵੀਰ ਨੇ ਪਹਿਲਕਦਮੀ ਕੀਤੀ ਤੇ ਉਸ ਤੋਂ ਮਗਰੋਂ ਹਰ ਇੱਕ ਕਸਬੇ, ਹਰ ਇੱਕ ਸ਼ਹਿਰ ਦੇ ਵਿੱਚ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਮੈਂ ਆਪਣੀ ਦੁਕਾਨ, ਮੈਂ ਆਪਣਾ ਸ਼ੋਰੂਮ ਤੁਹਾਨੂੰ ਫ੍ਰੀ ਦਿੰਦਾ ਤੇ ਤੁਸੀਂ ਇੱਥੇ ਮੋਦੀਖਾਨਾ ਚਲਾਓ। ਸੋ ਇਹ ਮੋਦੀਖਾਨਾ ਅਸੀਂ ਨੀ ਚਲਾ ਰਹੇ, ਇਹ ਗੁਰੂ ਨਾਨਕ ਪਾਤਸ਼ਾਹ ਹੀ ਚਲਾ ਰਹੇ ਆ। ਸੋ ਕਿਸੇ ਥਾਂ ਤੇ ਅਸੀਂ ਦੇਖਦੇ ਹਾਂ, ਚਾਹੇ ਕੋਰੋਨਾ ਕਰਕੇ ਆ, ਚਾਹੇ ਹੜਾਂ ਕਰਕੇ ਆ, ਚਾਹੇ ਭੂਚਾਲਾਂ ਕਰਕੇ ਆ, ਲੰਗਰ ਲੱਗੇ ਹੋਏ ਹੁੰਦੇ ਆ ਉੱਥੇ ਪਾਣੀਆਂ ਦੇ ਵਿੱਚ, ਡੂੰਘੇ ਡੂੰਘੇ ਪਾਣੀਆਂ ਦੇ ਵਿੱਚ ਖਾਲਸਾ ਏਡ ਵਰਗੀਆਂ ਜਿਹੜੀਆਂ ਜਥੇਬੰਦੀਆਂ ਤੇ ਹੋਰ ਜਿਹੜੀਆਂ ਉੱਥੋਂ ਦੀਆਂ ਜਥੇਬੰਦੀਆਂ ਹੁੰਦੀਆਂ ਉੱਥੇ ਜਾ ਕੇ ਲੋੜਵੰਦਾਂ ਨੂੰ ਰਸਦਾਂ ਪਹੁੰਚਾਉਂਦੀਆਂ। ਸੋ ਉਹ ਇਹ ਜਥੇਬੰਦੀਆਂ ਨਹੀਂ ਪਹੁੰਚਾਉਂਦੀਆਂ, ਇਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਲੰਗਰ ਹੈ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਚਲਾਇਆ, ਇਹ ਗੁਰੂ ਨਾਨਕ ਪਾਤਸ਼ਾਹ ਉੱਥੇ ਪਹੁੰਚਾਉਂਦੇ ਆ। ਸੋ ਗੁਰੂ ਨਾਨਕ ਪਾਤਸ਼ਾਹ ਦੇ ਮੋਦੀਖਾਨੇ, ਗੁਰੂ ਨਾਨਕ ਪਾਤਸ਼ਾਹ ਦੀਆਂ ਹੱਟੀਆਂ ਜਿਹੜੀਆਂ 13-13 ਤੋਲ ਦੀਆਂ, ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਖਜ਼ਾਨੇ ਆ ਉਹ ਅੱਜ ਵੀ ਚੱਲ ਰਹੇ ਆ ਤੇ ਨਿਰੰਤਰ ਚੱਲਦੇ ਰਹਿਣਗੇ। ਸੋ ਇਹੋ ਜਿਹੀਆਂ ਜਿਹੜੀਆਂ ਰੂਹਾਂ ਹੈਗੀਆਂ, ਇਹਨਾਂ ਨੂੰ ਆਪ ਨਿਰੰਕਾਰ ਅਕਾਲ ਪੁਰਖ ਇਸ ਦੀਨ ਦੁਨੀਆਂ ਤੇ ਭੇਜਦਾ। ਬੜਾ ਮਨ ਖੁਸ਼ ਹੁੰਦਾ ਜਦੋਂ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਪਿੰਡ ਕਸਬੇ ਦੇ ਵਿੱਚ ਵੀ ਲੋਕ ਕਹਿੰਦੇ ਵੀ ਹਾਂ ਅਸੀਂ ਮੋਦੀਖਾਨਾ ਚਲਾਉਣਾ ਚਾਹੁੰਦੇ ਹਾਂ, ਸਾਡੇ ਕੋਲ ਆਹ ਥਾਂ ਹੈ। ਸੋ ਇਹ ਇੱਕ ਵਿਲੱਖਣ ਖਾਸੀਅਤ ਪਾਤਸ਼ਾਹਾਂ ਨੇ, ਸਾਨੂੰ ਮਾਣ ਹੁੰਦਾ ਇਹ ਸਿੱਖ ਕੌਮ ਨੂੰ ਦਿੱਤੀ ਹੈ। ਏਡੇ ਵੱਡੇ ਜਿਗਰੇ, ਏਡੇ ਵੱਡੇ ਦਿਲ ਇਸ ਕੌਮ ਨੂੰ ਦਿੱਤੇ ਆ। ਜੇ ਇੱਕ ਥਾਂ ਤੇ ਇਹ ਦਿਆਲੂ ਹੈ, ਕਿਰਪਾਲੂ ਹੈ, ਤੇ ਦੂਜੇ ਪਾਸੇ ਇਹ ਕੌਮ ਨਾ ਜ਼ੁਲਮ ਸਹਿੰਦੀ ਹੈ ਤੇ ਨਾ ਜ਼ੁਲਮ ਕਰਦੀ ਹੈ। ਸੋ ਵਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਅਗਰ ਆਪਾਂ ਦਸਵੇਂ ਪਾਤਸ਼ਾਹ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਹਾਂ ਤੇ ਉੱਥੇ ਉਹ ਕਹਿੰਦੇ ਆ ਕਿ ਜਿਹੜੀ ਆਪਣੀ ਜਦੋਂ ਅੱਤ ਹੋ ਜਾਂਦੀ ਹੈ ਤੇ ਫਿਰ ਅਖੀਰ ਦੇ ਵਿੱਚ ਤੁਹਾਨੂੰ ਤਲਵਾਰ ਚੱਕਣੀ ਪੈਂਦੀ ਹੈ। ਸੋ ਹਰ ਇੱਕ ਥਾਂ ਤੇ ਗੱਲ ਮਜ਼ਲੂਮਾਂ ਦੀ ਆਉਂਦੀ ਹੈ, ਗੱਲ ਲੋੜਵੰਦਾਂ ਦੀ ਆਉਂਦੀ ਹੈ, ਗੱਲ ਬੇਆਸਰਿਆਂ ਦੀ ਆਉਂਦੀ ਹੈ। ਸੋ ਅੱਜ ਇਹਨਾਂ ਨੂੰ ਆਸਰੇ ਦੇਣ ਦੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਸਾਰੇ ਕਾਰਜ ਸਾਡੇ ਇਹਨਾਂ ਰੂਹਾਂ ਤੋਂ ਕਰਵਾਉਂਦੇ ਆ। ਸੋ ਅੱਜ ਅਨੇਕਾਂ ਹੀ ਜੰਦੂ ਪੰਜਾਬ ਦੀ ਧਰਤੀ ਤੇ ਪੈਦਾ ਹੋ ਗਏ ਆ, ਅਨੇਕਾਂ ਹੀ ਜੰਦੂ ਪਹਿਲਾਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਿਹੜਾ ਫਲਸਫਾ ਹੈ, ਸਿਧਾਂਤ ਹੈ, ਉਹਨਾਂ ਦੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ। ਸੋ ਧੰਨ ਉਹ ਪਾਤਸ਼ਾਹ, ਧੰਨ ਉਸ ਪਾਤਸ਼ਾਹ ਦੀ ਹੱਟੀ ਜਿਹੜੀ 13-13 ਤੋਲਦੀ ਹੈ। ਸੋ ਇਹ ਮੋਦੀਖਾਨੇ ਇਹ ਉਸ ਅਕਾਲ ਪੁਰਖ, ਉਸ ਪਾਤਸ਼ਾਹਾਂ ਨੇ ਚਲਾਉਣੇ ਆ ਤੇ ਇਹ ਹਮੇਸ਼ਾ ਹੀ ਚੱਲਦੇ ਰਹਿਣਗੇ। ਸੋ ਬੜੀ ਖੁਸ਼ੀ ਹੁੰਦੀ ਹੈ ਇਹੋ ਜਿਹੜੇ ਵੀਰ ਹੈਗੇ ਆ, ਇਹ ਅੱਗੇ ਆਉਣ, ਚੰਗੇ ਕਾਰਜ ਕਰਨ, ਨੇਕ ਕੰਮ ਕਰਨ। ਸੋ ਅੱਗੇ ਜਾ ਕੇ ਆਪਾਂ ਥੋੜਾ ਜਿਹਾ ਇਹਨਾਂ ਦੇ ਬਾਰੇ ਹੋਰ ਵਿਚਾਰ ਚਰਚਾ ਕਰਾਂਗੇ, ਇਹੋ ਜਿਹੇ ਜੰਦੂ ਵਰਗੇ ਵੀਰਾਂ ਵਰਗੇ ਕਿ ਕਿਸ ਤਰੀਕੇ ਦੇ ਨਾਲ ਇਹ ਵੀਰ ਕੰਮ ਕਰਦੇ ਤੇ ਸਾਨੂੰ ਪੂਰਨ ਇਹਨਾਂ ਨੂੰ ਜਿਹੜਾ ਹੈਗਾ ਸਹਿਯੋਗ ਦੇਣਾ ਚਾਹੀਦਾ, ਇਹਨਾਂ ਨੂੰ ਥਾਪੜਾ ਦੇਣਾ ਚਾਹੀਦਾ, ਇਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਫਿਰ ਇੱਕ ਜਿੰਦੂ ਤੋਂ 10 ਜਿੰਦੂ ਤੇ 10 ਤੋਂ 100 ਬਣ ਲੱਗੇ ਦੇਰ ਨਹੀਂ ਲੱਗਦੀ। ਸੋ ਗੱਲਾਂ ਬਾਤਾਂ ਆਪਾਂ ਨਾਲ ਨਾਲ ਚੱਲਦੀਆਂ ਚੱਲਣਗੀਆਂ ਤੇ ਇਸ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਰਵਾਂਗੇ। ਸੋ ਅਗਲਾ ਗੀਤ ਬਰਿੰਦਰ ਢਿੱਲੋਂ, ਬਰਿੰਦਰ ਢਿੱਲੋਂ ਅੱਜ ਕੱਲ ਸੋਸ਼ਲ ਮੀਡੀਆ ਤੇ ਜਿਹੜੀ ਜੋੜੀ ਹੈ ਬੜੀ ਸ਼ਾਈ ਵੀ ਹੈ ਤੇ ਬੜੇ ਸੂਫੀਆਂ ਦਾ ਅੰਦਾਜ਼ ਦੇ ਵਿੱਚ ਬੜੇ ਖੂਬਸੂਰਤ ਜਿਹੜੇ ਗੀਤ ਹੈ ਉਹ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਉਂਦੇ ਆ, ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਉਂਦੇ ਆ। ਸੋ ਆਓ ਸੁਣਦੇ ਆ ਬਰਿੰਦਰ ਢਿੱਲੋਂ ਦੀ ਆਵਾਜ਼ ਦੇ ਵਿੱਚ, ਕਿਸੇ ਨੂੰ ਪੁੱਛਲਾ ਕਹਿੰਦਾ ਮਰੇ ਪਏ ਆ, ਕੰਮ ਧੰਦਾ ਨੀ ਚੱਲਦਾ, ਵਿਹਲੇ ਘਰੇ ਪਏ ਆ। ਆਓ ਸੁਣਦੇ ਆ ਬਰਿੰਦਰ।
ਖਿੱਚ ਕੇ ਵੇਖ ਲੋ ਕਹਿੰਦੇ ਮਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਖਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਖਰੇ ਪਏ ਆ ਕੰਮ ਧੰਦਾ ਨੀ ਚੱਲਦਾ ਖਾ ਤੱਕੇ ਥੱਕ ਗਏ ਆ ਅੰਦਰ ਰਹਿ ਰਹਿ ਅੱਕ ਗਏ ਆ ਔਖੇ ਹੋ ਕੇ ਜੋ ਜੋੜਾ ਸੀ ਉਹ ਵੀ ਹੁਣ ਤਾਂ ਛੱਕ ਗਏ ਆ ਪਰੇਸ਼ਾਨੀਆਂ ਦੁੱਖਾਂ ਦੇ ਨਾਲ ਭਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਕਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਡਿਪਰੈਸ਼ਨ ਆਏ ਬੋਲਣ ਨਾ ਜੇ ਕੋਈ ਬੁਲਾਏ ਗੁੰਮ ਸੁੰਮ ਹੋ ਗਈ ਦੁਨੀਆ ਭੈੜੇ ਹੜ ਦੁੱਖਾਂ ਦੇ ਆਏ ਕਦੋਂ ਛੁੱਟੂਗਾ ਖੈੜਾ ਹੈ ਤੂੰ ਡਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਕਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਪਿਆਰੇ ਟੁੱਟੇ ਪਏ ਅੰਦਰੋਂ ਸਾਰੇ ਜ਼ੋਰ ਲਗਾ ਕੇ ਥੱਕ ਗਏ ਸਭ ਤੁਹਾਡੇ ਹੱਥ ਹੀ ਨੇ ਛੁਟਕਾਰੇ ਔਖੀ ਘੜੀ ਚੋਂ ਕੱਢ ਲੈ ਬਾਬਾ ਹਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਕਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਕਰੇ ਪਏ ਆ ਕੰਮ ਧੰਦਾ ਨੀ ਚੱਲਦਾ
ਕੰਮ ਧੰਦਾ ਨੀ ਚੱਲਦਾ ਵੇਲੇ ਘਰੇ ਪਏ ਆ ਵਾਕੇ ਬਹੁਤ ਬਾਖੂਬ ਗਾਇਆ ਵਰਿੰਦਰ ਢਿੱਲੋਂ ਦੀ ਜੋੜੀ ਨੇ ਸੋ ਅੱਜ ਦੇ ਦੌਰ ਦੇ ਵਿਚ ਅਗਰ ਆਪਾਂ ਦੇਖਦੇ ਹਾਂ ਤੇ ਕਰੋਨਾ ਦੀ ਇਸ ਬਿਮਾਰੀ ਨੇ ਹਰ ਇੱਕ ਨੂੰ ਜੜੋਂ ਹਿਲਾ ਕੇ ਰੱਖਤਾ ਪਰ ਦੂਜੇ ਪੱਖ ਤੋਂ ਆਪਾਂ ਦੇਖੀਏ ਜੋ ਕੁਛ ਵੀ ਹੋ ਰਿਹਾ ਜਾਂ ਹੋਇਆ ਜਾਂ ਹੁੰਦਾ ਉਸ ਕੁਦਰਤ ਉਸ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਦੇ ਨਾਲ ਹੁੰਦਾ ਮੈਂ ਪਿੱਛੇ ਜੀ ਭਾਈ ਮਸਕੀਨ ਦੀ ਕਥਾ ਸੁਣ ਰਿਹਾ ਸੀ ਉਹ ਕਹਿੰਦੇ ਨਾ ਵੀ ਜਦੋਂ ਕੋਈ ਦਰਦ ਆਉਂਦਾ ਜਦੋਂ ਤੁਹਾਨੂੰ ਕੋਈ ਦੁੱਖ ਲੱਗਦਾ ਉਹ ਤੁਸੀਂ ਸੋਚੋ ਵੀ ਉਹ ਤੁਹਾਡੇ ਚੰਗੇ ਵਾਸਤੇ ਆ ਇੱਕ ਬੱਚਾ ਕੋਈ ਗਲਤੀ ਕਰਦਾ ਉਹਦਾ ਬਾਪ ਉਹਨੂੰ ਝਿੜਕਦਾ ਕੋਈ ਵੱਡੀ ਗਲਤੀ ਕਰਦਾ ਤਾਂ ਕਈ ਵਾਰੀ ਉਹਦੇ ਥੱਪੜ ਵੀ ਲਾ ਦਿੰਦਾ ਸੋ ਉਸ ਥਾਂ ਤੇ ਬੱਚਾ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਕਿ ਮੈਂ ਇਹ ਗਲਤੀ ਕੀਤੀ ਹੈ ਇਸ ਕਰਕੇ ਮੈਨੂੰ ਝਿੜਕ ਪਈ ਹੈ ਜਾਂ ਮੈਨੂੰ ਥੱਪੜ ਪਿਆ ਤੇ ਅੱਗੇ ਤੋਂ ਉਹ ਗਲਤੀ ਕਰਨ ਤੋਂ ਡਰਦਾ ਕਿ ਮੈਂ ਦੁਬਾਰਾ ਇਹੋ ਜਿਹੀ ਗਲਤੀ ਨਾ ਕਰਾਂ ਜਿਹਦੇ ਨਾਲ ਕੱਲ ਨੂੰ ਮੈਨੂੰ ਆਪਣੇ ਫਾਦਰ ਤੋਂ ਕੋਈ ਝਿੜਕ ਪਵੇ ਜਾਂ ਥੱਪੜ ਪਵੇ ਇਸੇ ਤਰ੍ਹਾਂ ਇਹ ਪਰਮਾਤਮਾ ਇਹ ਵਾਹਿਗੁਰੂ ਸਾਡਾ ਇੱਕ ਪਿਓ ਹੈ ਜਿਹਦੇ ਕੋਲੋਂ ਅਸੀਂ ਪੈਦਾ ਹੋਏ ਹਾਂ ਜਦੋਂ ਵੀ ਅਸੀਂ ਕਿਸੇ ਥਾਂ ਤੇ ਕੋਈ ਗਲਤੀਆਂ ਕਰਦੇ ਹਾਂ ਤਾਂ ਉਹਨਾਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਹਲਕੀ ਫੁਲਕੀ ਸਜ਼ਾ ਮਿਲਦੀ ਹੈ ਪਰ ਉੱਥੇ ਸਾਡੇ ਬਾਪ ਦੀਆਂ ਇੰਟੈਂਸ਼ਨਸ ਇਹ ਨਹੀਂ ਹੁੰਦੀਆਂ ਕਿ ਸਾਡਾ ਨੁਕਸਾਨ ਕਰਨਾ ਸਗੋਂ ਸੁਧਾਰ ਕਰਨਾ ਸੋ ਇਸ ਨੂੰ ਵੀ ਆਪਾਂ ਇੱਕ ਪੋਜ਼ਿਟਿਵ ਪੱਖ ਤੋਂ ਲੈ ਕੇ ਚੱਲੀਏ ਕਿ ਅੱਜ ਅਗਰ ਇਹ ਜਿਹੜੀ ਮਹਾਂ ਬਿਮਾਰੀ ਫੈਲੀ ਵੀ ਆ, ਇਸ ਤੋਂ ਵੀ ਆਪਾਂ ਕੋਈ ਸੇਧ ਲਈਏ ਕਿ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਕੋਲ ਚੰਗੇ ਆਸੇ ਚੀਜ਼ ਕੀਤੀ ਆ। ਨਹੀਂ ਤਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਉਹੀ ਦੌੜ ਭੱਜ, ਉਹੀ ਪੈਸੇ ਦੀ ਦੌੜ ਭੱਜ, ਮੋਹ ਮਾਇਆ ਦੀ ਦੌੜ ਭੱਜ, ਕਿਸੇ ਬੰਦੇ ਦੇ ਕੋਲ ਆਪਦੇ ਵਾਸਤੇ ਸਮਾਂ ਹੀ ਨੀ ਸੀਗਾ ਸੋਚਣ ਵਾਸਤੇ, ਵਿਚਾਰਨ ਵਾਸਤੇ, ਆਪਦੇ ਬਾਰੇ ਸੋਚਣ ਵਿਚਾਰਨ ਵਾਸਤੇ। ਇਸ ਦੌੜ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਇੰਨੀ ਤੇਜ਼ੀ ਦੇ ਨਾਲ ਲੰਘ ਰਹੀ ਸੀ ਕਿ ਬਹੁਤੇ ਤਾਂ ਇਹੋ ਜਿਹੇ ਹੋਣਗੇ ਉਹਨਾਂ ਨੂੰ ਆਪਦੇ ਬੱਚਿਆਂ ਬਾਰੇ ਨੀ ਪਤਾ ਬੱਚੇ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ। ਅਸੀਂ ਇੱਕ ਉਹੋ ਜਿਹੀ ਦੌੜ ਦੇ ਵਿੱਚ, ਪੈਸੇ ਦੀ ਦੌੜ ਦੇ ਵਿੱਚ, ਮੋਹ ਮਾਇਆ ਦੀ ਦੌੜ ਦੇ ਵਿੱਚ ਪਏ ਨੇ ਆ ਕਿ ਮੈਂ ਆਪਦੇ ਵਾਸਤੇ ਆਹ ਕਰਦਾ ਆਹ ਕਰਦਾ ਆਹ ਕਰਦਾ। ਸੋ ਜਦੋਂ ਅਸੀਂ ਕਦੇ ਵਿਹਲੇ ਬੈਠਦੇ ਹਾਂ, ਅਸੀਂ ਪੰਜ ਮਿੰਟ ਵਾਸਤੇ, ਚਾਰ ਛੇਣ ਵਾਸਤੇ ਆਪਦੇ ਬਾਰੇ ਸੋਚਦੇ ਹਾਂ ਤੇ ਸਾਨੂੰ ਕਈ ਵਾਰੀ ਇਹ ਲੱਗਣ ਲੱਗ ਪੈਂਦਾ ਵੀ ਦੁਨੀਆਂ ਦਾ ਸਭ ਤੋਂ ਮਾੜਾ ਤੇ ਗੰਦਾ ਮਨੁੱਖ ਹੀ ਮੈਂ ਆ। ਅਗਰ ਅਸੀਂ ਥੋੜਾ ਜਿਹਾ ਰਾਤ ਨੂੰ ਸੌਣ ਲੱਗੇ ਸੋਚੀਏ ਕਿ ਅੱਜ ਮੈਂ ਕਿੰਨੇ ਚੰਗੇ ਕੰਮ ਕੀਤੇ ਤੇ ਕਿੰਨੇ ਮਾੜੇ, ਤੇ ਸਾਡੀ ਜਿਹੜੀ ਮਾੜੇ ਕੰਮਾਂ ਦੀ ਲਿਸਟ ਇੰਨੀ ਕੁ ਜ਼ਿਆਦਾ ਲੰਬੀ ਹੋ ਜਾਂਦੀ ਹੈ ਕਿ ਸਾਨੂੰ ਚੰਗੇ ਬਾਰੇ ਸੋਚਣ ਤੇ ਵੀ ਸ਼ਰਮ ਆਉਣ ਲੱਗ ਪੈਂਦੀ ਹੈ। ਸੋ ਅੱਜ ਅਗਰ ਅਸੀਂ ਦੇਖਦੇ ਹਾਂ ਕਿ ਇਸ ਬਿਮਾਰੀ ਨੇ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਪਾਵਰਾਂ ਹਿਲਾ ਕੇ ਰੱਖਦੀਆਂ, ਇਹ ਪੱਕੀ ਗੱਲ ਹੈ, ਇਹ 100% ਹੈ ਕਿ ਇਸ ਨੇ ਇੱਕ ਨਾ ਇੱਕ ਦਿਨ ਠੀਕ ਹੋਣਾ ਤੇ ਇਹਨੂੰ ਉਸ ਕੁਦਰਤ ਨੇ ਠੀਕ ਕਰਨਾ। ਸੋ ਇਹ ਕੁਦਰਤ ਦੇ ਨਿਯਮ ਦੇ ਮੁਤਾਬਕ ਹੀ ਹੈ, ਇਹਨੂੰ ਆਪਾਂ ਨੂੰ ਇੱਕ ਹਿੱਸਾ ਬਣਾ ਕੇ ਚੱਲਣਾ ਪੈਣਾ, ਇੱਕ ਲਾਈਫ ਦਾ ਹਿੱਸਾ ਬਣਾ ਕੇ ਚੱਲਣਾ ਪੈਣਾ। ਹਾਂ, ਜਿੱਥੋਂ ਤੱਕ ਅਸੀਂ ਕੋਈ ਸਾਵਧਾਨੀਆਂ ਯੂਜ ਕਰਨੀਆਂ ਉਹ ਅਸੀਂ ਸਾਵਧਾਨੀਆਂ ਯੂਜ ਕਰਨੀਆਂ ਹੈਗੀਆਂ ਕਿ ਇਸ ਤੋਂ ਸਾਡਾ ਬਚਾਅ ਰੱਖਿਆ ਜਾਵੇ, ਪਰ ਇਸ ਤੋਂ ਜਿਹੜੀ ਨਜ਼ਾਤ ਪਾਉਣੀ ਹੈ, ਛੁਟਕਾਰਾ ਪਾਉਣਾ, ਉਸ ਅਕਾਲ ਪੁਰਖ ਉਸ ਵਾਹਿਗੁਰੂ ਨੇ ਪਾਉਣਾ। ਬਾਕੀ ਜਿੱਥੋਂ ਤੱਕ ਗੱਲ ਰਹੀ ਸਾਡੇ ਭੁੱਖਮਰੀ ਦੀ, ਉਹ ਜਿੰਨੀ ਦੇਰ ਉਸ ਗੁਰੂ ਨਾਨਕ ਪਾਤਸ਼ਾਹ ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀ, ਉਹ ਅਕਾਲ ਪੁਰਖ ਵਾਹਿਗੁਰੂ ਆ, ਉਹ ਤਾਂ ਘੱਟ ਘੱਟ ਵਿੱਚ ਵੱਸਦਾ, ਉਹ ਤਾਂ ਆਪਦੇ ਬਣਾਏ ਹੋਏ ਜੀਵ ਜੰਤੂ ਨੂੰ ਪੱਥਰਾਂ ਦੇ ਵਿੱਚ ਵੀ ਰਿਸਕ ਦਿੰਦਾ, ਤੇ ਫਿਰ ਸਾਨੂੰ ਕਾਹਦਾ ਡਰ। ਅਗਰ ਅਸੀਂ ਆਪਣੀ ਜ਼ਿੰਦਗੀ ਦੇ ਪਿੱਛੇ ਥੋੜੀ ਝਾਤੀ ਮਾਰ ਕੇ ਦੇਖੀਏ ਕਿ ਇੰਨੀਆਂ ਅਸੀਂ ਉਲਝਣਾਂ ਪ੍ਰੋਬਲਮਾਂ ਦੇ ਵਿੱਚੋਂ ਨਿਕਲਦੇ ਹਾਂ ਕਈ ਵਾਰੀ ਕਿ ਅਸੀਂ ਆਪਣੇ ਆਪ ਤੇ ਹੌਸਲਾ ਛੱਡ ਦਿੰਦੇ ਹਾਂ ਵੀ ਨਹੀਂ ਮੇਰੇ ਕੋਲ ਕੋਈ ਹੱਲ ਨਹੀਂ। ਅਸੀਂ ਥੋੜੀ ਜਿਹੀ ਝਾਤੀ ਮਾਰ ਕੇ ਦੇਖੀਏ ਤਾਂ ਸਾਨੂੰ ਫੇਰ ਪਤਾ ਲੱਗੂ ਕਿ ਉਹ ਵਾਹਿਗੁਰੂ ਅਕਾਲ ਪੁਰਖ ਸਾਡੇ ਨਾਲ ਕਿੱਥੇ ਕਿੱਥੇ ਸਹਾਈ ਹੋਇਆ, ਕਿੱਥੇ ਕਿੱਥੇ ਸਾਡੇ ਨਾਲ ਖੜਿਆ। ਸੋ ਬੰਦਿਆ ਬੰਦਿਆ, ਤੂੰ ਤਾਂ ਕੁਛ ਵੀ ਕਰਨ ਜੋਗਾ ਨਹੀਂ, ਜੋ ਕਰਨ ਕਰਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਕਰਵਾਉਣ ਵਾਲਾ। ਸੋ ਇਹ ਬਿਮਾਰੀਆਂ ਬਿਮੋਰੀਆਂ ਤਾਂ ਆਪਣੇ ਆਪ ਹੀ ਖਤਮ ਹੋ ਜਾਣੀਆਂ। ਸੋ ਸਾਨੂੰ ਇਹ ਇੱਕ ਉਸ ਵਾਹਿਗੁਰੂ ਨੇ ਛੋਟੀ ਜਿਹੀ ਸਾਡੇ ਕੋਲ ਚੂੰਡੀ ਭਰੀ ਆ, ਇਹ ਵੱਡੇ ਵੱਡੀਆਂ ਜਿਹੜੀਆਂ ਦੁਨੀਆਂ ਦੀਆਂ ਪਾਵਰਾਂ ਸੀ ਇਹਨਾਂ ਨੂੰ ਦਿਖਾਇਆ ਕਿ ਤੁਸੀਂ ਤਾਂ ਚੰਨ ਤਾਰਿਆਂ ਦੀ ਗੱਲ ਕਰਦੇ ਸੀਗੇ, ਆਹ ਤਾਂ ਤੁਹਾਡੇ ਚ ਨਿੱਕਾ ਜਿਹੜਾ ਜੀਵ ਜੰਤੂ ਹੈ ਜਿਹਦੀ ਖੂਨ ਦਿਸਦੀ ਵੀ ਨੀ, ਜਿਹਦੇ ਸਾਨੂੰ ਆਕਾਰ ਦਾ ਵੀ ਨੀ ਪਤਾ, ਇਹਨੇ ਦੁਨੀਆਂ ਹਿਲਾ ਕੇ ਰੱਖਤੀ, ਤੂੰ ਬੰਦਿਆ ਕਿੱਥੇ ਤੁਰਿਆ ਸਕਦਾ। ਸੋ ਆਓ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹਮੇਸ਼ਾ ਭੈ ਦੇ ਵਿੱਚ ਰਹਿ ਕੇ ਚੱਲੀਏ, ਹਮੇਸ਼ਾ ਚੰਗੇ ਕਾਰਜ ਕਰਨ ਦੀ ਕੋਸ਼ਿਸ਼ ਕਰੀਏ। ਇਹ ਸਵਾਸਾਂ ਦਾ ਕੋਈ ਪਤਾ ਨੀ ਕਿਹੜੇ ਵੇਲੇ ਉਹਨੇ ਸਾਡੇ ਸਵਾਸ ਬੰਦ ਕਰਦੇ ਨੇ ਤੇ ਅਸੀਂ ਅਡਾਰੀ ਮਾਰ ਕੇ ਉਹਦੇ ਕੋਲ ਹੀ ਚਲੇ ਜਾਣਾ। ਸੋ ਜਿੰਨੇ ਸਮੇਂ ਵਾਸਤੇ ਅਸੀਂ ਆਏ ਹਾਂ ਉਹ ਅਸੀਂ ਚੰਗੇ ਤੋਂ ਚੰਗੇ ਕਾਰਜ ਕਰਨ ਦੀ ਕੋਸ਼ਿਸ਼ ਕਰੀਏ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਸਾਡੇ ਸਰੋਤਿਆਂ ਨੂੰ ਗੀਤ ਸੰਗੀਤ ਵੀ ਉਡੀਕ ਰਹਿੰਦੀ ਹੋਣੀ ਹੈ। ਸੋ ਆਓ ਅਗਲਾ ਗੀਤ ਆਪਾਂ ਸੁਣਦੇ ਹਾਂ ਗੁਲਜ਼ਾਰ ਖਾਨ ਦੀ ਆਵਾਜ਼ ਦੇ ਵਿੱਚ, ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਮਾਂ ਦੇ ਦਰਦ ਨੂੰ ਪੇਸ਼ ਕੀਤਾ। ਗੁਲਜ਼ਾਰ ਖਾਨ ਦੇ ਬਾਰੇ ਗੀਤ ਤੋਂ ਮਗਰੋਂ ਆਪਾਂ ਥੋੜਾ ਡਿਸਕਸ ਕਰਾਂਗੇ। ਆਓ ਸੁਣਦੇ ਹਾਂ ਇਸ ਦੇ ਦਿਲ ਦੇ ਅੰਦਰ ਮਾਂ ਦਾ ਦਰਦ।
ਦਸਨ ਤਾਲੀ ਰੱਬ ਦੇ ਥਾਣੇ ਨੀ ਗੁਲਜ਼ਾਰ ਤੇਰੇ ਦੇ
ਵੱਜਦੇ ਮਮੇਲਾਂ ਦੇ ਵਿੱਚ ਤਾਣੇ ਨੀ ਗੁਲਜ਼ਾਰ ਤੇਰੇ ਦੇ ਵੱਜਦੇ
ਵੱਜਦੇ ਨੇ ਗਾਣੇ ਤੇਰੇ ਗੁਲਜ਼ਾਰ ਤੇਰੇ ਦੇ ਮਹਿਲਾਂ ਦੇ ਵਿੱਚ ਵੱਜਦੇ ਨੇ ਗਾਣੇ ਗੁਲਜ਼ਾਰ ਤੇਰੇ ਦੇ
ਸਾਡੇ ਗੀਤ ਕਿਸਮਤ
ਬੜਾ ਹੀ ਖੂਬਸੂਰਤ ਅੰਦਾਜ਼ ਦੇ ਵਿੱਚ
ਦਿਲੋਂ ਧੰਨਵਾਦ ਜੀ ਅਤੇ ਸਾਡੇ YouTube ਚੈਨਲ
ਗਾਇਆ
47
ਵਾਕੇ
ਨੂੰ ਸਬਸਕ੍ਰਾਈਬ ਕਰਕੇ ਕੰਪਨੀ ਦੀ ਸਪੋਰਟ ਜ਼ਰੂਰ ਕਰਨੀ ਜੀ
ਬਹੁਤ ਬਹੁਤ ਆਪਾਂ ਗੱਲ ਕਰ ਰਹੇ ਸੀ ਗੁਰੂ ਨਾਨਕ ਪਾਤਸ਼ਾਹ ਦੀ 30 ਦੀ ਸੋ ਇਹ ਗੁਲਜ਼ਾਰ ਵੀ ਇਹ ਪਿਓ ਪੁੱਤ ਦੀ ਜੋੜੀ ਕੁਛ ਕੁ ਦਿਨ ਕੁਛ ਕੁ ਸਮਾਂ ਪਹਿਲਾਂ ਦੀ ਗੱਲ ਹੈ ਕਿ ਇਹਨਾਂ ਦੇ ਕੋਲ ਗਾਉਣ ਦੇ ਲਈ ਇਹਨਾਂ ਦੇ ਕੋਲ ਸਾਜ਼ ਵੀ ਨਹੀਂ ਸੀ ਇਹਦੇ ਮੈਂ ਸੋਸ਼ਲ ਮੀਡੀਆ ਤੋਂ ਪੜ੍ਹਿਆ ਕਿ ਇਹਦੇ ਬੇਟੇ ਨੂੰ ਕਿਸੇ ਨੇ ਇੱਕ ਸਾਜ਼ ਲੈ ਕੇ ਦਿੱਤਾ ਤੇ ਉਹਨੇ ਆਪ ਦੀ ਆਪ ਹੀ ਸਾਜ਼ ਸਿੱਖਿਆ ਤੇ ਦੂਜਾ ਜਿਹੜਾ ਸਾਜ਼ ਸੀ ਇਹ ਡੋਲੂ ਦੀ ਪਿੱਠ ਥਾਪੜ ਕੇ ਆਪ ਵਜਾਉਂਦਾ ਸੀ ਉਸ ਮਾਲਕ ਦੀਆਂ ਖੇਡਾਂ ਇੰਨੀ ਅੱਤ ਦੀ ਗਰੀਬੀ ਅੱਤ ਦੀ ਗਰੀਬੀ ਇਹ ਢੋਲਕੀ ਤਪੜਾ ਲੈਣ ਵਾਸਤੇ ਵੀ ਆਪਦੇ ਕੋਲ ਪੈਸੇ ਤੇ ਇੰਨੀ ਚਿਹਰੇ ਤੇ ਮਸੂਮੀਅਤ ਤੇ ਉਹ ਕਹਿੰਦੇ ਆ ਜਿਵੇਂ ਜਦੋਂ ਦਿੰਦਾ ਵਾਹਿਗੁਰੂ ਦਿੰਦਾ ਉਹ ਛੱਪਰ ਪਾੜ ਕੇ ਦਿੰਦਾ ਸੋ ਅੱਜ ਜੇ ਅਸੀਂ ਗੱਲ ਕਰੀਏ ਤਾਂ ਸਾਨੂੰ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹੀਦਾ ਇਸ ਸੋਸ਼ਲ ਮੀਡੀਏ ਦਾ ਬਹੁਤ ਥੈਂਕਸ ਕਰਨਾ ਚਾਹੀਦਾ ਸੋਸ਼ਲ ਮੀਡੀਏ ਦਾ ਜਿਹਨੇ ਕਿ ਇਹੋ ਜਿਹੀਆਂ ਦੱਬੇ ਹੋਏ ਦੱਬੀਆਂ ਕੁਚਲੀਆਂ ਆਵਾਜ਼ਾਂ ਨੂੰ ਦੁਨੀਆਂ ਭਰ ਦੇ ਵਿੱਚ ਉੱਪਰ ਉਠਾ ਕੇ ਲਿਆਉਂਦਾ ਹੁੰਦਾ ਸਾਰਾ ਕੁਛ ਉਸ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਹੀ ਹੈ ਅੱਜ ਦੇਖੋ ਇਹ ਗੁਲਜ਼ਾਰ ਖਾਨ ਕੁਛ ਹੈ ਕੱਲ ਨੂੰ ਕੁਛ ਹੋਊਗਾ ਤੇ ਪਰਸੋਂ ਕੁਛ ਹੋਊਗਾ ਸੋ ਜਦੋਂ ਉਹ ਵਾਹਿਗੁਰੂ ਦਿੰਦਾ ਤੇ ਉਹ ਦਿੰਦਾ ਵੀ ਛੱਪਰ ਪਾੜ ਕੇ ਹੈ ਅੱਜ ਸੋਚ ਕੇ ਦੇਖੋ ਕਿ ਇਸ ਅੱਤ ਦੀ ਗਰੀਬੀ ਦੇ ਵਿੱਚ ਹੋ ਸਕਦਾ ਲੋਕ ਉਹਦੇ ਨਾਲ ਪਹਿਲਾਂ ਗੱਲ ਕਰਨ ਵੀ ਗਰੀਜ਼ ਕਰਦੇ ਹੋਣ ਕਿਉਂਕਿ ਜਦੋਂ ਕੋਈ ਬੰਦਾ ਮਾੜਾ ਹੁੰਦਾ ਨਾ ਜਾਂ ਗਰੀਬੀ ਹੁੰਦੀ ਹੈ ਜਾਂ ਮਾੜੇ ਸਮੇਂ ਦੇ ਵਿੱਚੋਂ ਕੋਈ ਲੰਘ ਰਿਹਾ ਹੁੰਦਾ ਤੇ ਉਦੋਂ ਕਹਿੰਦੇ ਘਾਉਂਦੇ ਆਪਦੇ ਵੀ ਸਾਥ ਛੱਡ ਦਿੰਦੇ ਆ ਕਹਿੰਦੇ ਜਦੋਂ ਸਾਥ ਛੱਡ ਦਿੰਦੇ ਆ ਨਾ ਤੇ ਉਹ ਵਾਹਿਗੁਰੂ ਕਦੇ ਵੀ ਤੁਹਾਡੀ ਬਾਂਹ ਤੁਹਾਡੀ ਉਂਗਲ ਨਹੀਂ ਛੱਡਦਾ ਸੋ ਸਾਨੂੰ ਹਮੇਸ਼ਾ ਉਸ ਤੇ ਭਰੋਸਾ ਰੱਖਣਾ ਚਾਹੀਦਾ ਸੋ ਆਪਾਂ ਸਾਰੇ ਦੇਖਾਂਗੇ ਕਿ ਕਿਵੇਂ ਦਿਨਾਂ ਦੇ ਵਿੱਚ ਇਹ ਗੁਲਜ਼ਾਰ ਖਾਨ ਦੀ ਜਿਹੜੀ ਜੋੜੀ ਹੈ ਪਿਓ ਪੁੱਤ ਦੀ ਜਿਹੜੀ ਜੋੜੀ ਹੈ ਉਹ ਪਲਾਂਘਾਂ ਪੱਟਦੀ ਕਿੱਥੇ ਪਹੁੰਚ ਜਾਂਦੀ ਹੈ। ਸੋ ਇਸ ਗੱਲੋਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਹਰਮਨ ਰੇਡੀਓ ਵੱਲੋਂ ਕਿ ਇਹੋ ਜਿਹੜੇ ਸਿੰਗਰ ਹੈ ਸਪੈਸ਼ਲੀ ਜਿਹੜੇ ਉੱਭਰ ਰਹੇ ਸਿੰਗਰ ਹੈ ਖਾਸ ਕਰਕੇ ਜਿਹੜੇ ਗਰੀਬੀ ਦੇ ਦੌਰ ਦੇ ਵਿੱਚੋਂ ਲੰਘਦੇ ਆ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਹਰਮਨ ਰੇਡੀਓ ਵੱਲੋਂ ਕਿ ਉਹਨਾਂ ਨੂੰ ਸਾਡੇ ਸਰੋਤਿਆਂ ਦੀ ਦੁਨੀਆਂ ਭਰ ਦੇ ਸਰੋਤਿਆਂ ਦੀ ਰੂਬਰੂ ਲੈ ਕੇ ਆਉਂਦਾ ਜਾਵੇ। ਕੋਈ ਪਤਾ ਨੀ ਕਿਹੜੇ ਵੇਲੇ ਕਿਸੇ ਨੂੰ ਕਿੱਥੇ ਕਿਹੜੀ ਥਾਂ ਤੇ ਕੋਈ ਹੰਗਾਰਾ ਮਿਲ ਜਾਣਾ। ਸੋ ਸਾਡੇ ਵੱਲੋਂ ਇਹ ਕੁਛ ਜਿਹਾ ਛੋਟਾ ਜਿਹਾ ਉਪਰਾਲਾ ਰਹਿੰਦਾ ਕਿ ਅਸੀਂ ਇਹੋ ਜਿਹੀਆਂ ਆਵਾਜ਼ਾਂ ਨੂੰ ਜਾਂ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਰਹੀਏ ਜਿਹਦੇ ਨਾਲ ਸਾਨੂੰ ਵੀ ਥੋੜੀ ਜਿਹੀ ਸ਼ਾਂਤੀ ਮਿਲਦੀ ਹੈ ਕਿ ਅਸੀਂ ਇਹਦੇ ਨਾਲ ਇੱਕ ਸੇਵਾ ਦਾ ਕਾਰਜ ਕਰ ਰਹੇ ਹਾਂ। ਸੋ ਇਹੋ ਜਿਹੇ ਪਤਾ ਨੀ ਕਿੰਨੇ ਗੁਲਜ਼ਾਰ ਖਾਨ ਹੈ ਇਸ ਧਰਤੀ ਤੇ ਪੈਦਾ ਹੋਏ ਆ ਤੇ ਕਿੰਨਿਆਂ ਨੇ ਅਜੇ ਹੋਰ ਹੋਣਾ। ਸੋ ਆਪਾਂ ਗੱਲ ਕਰ ਰਹੇ ਸੀ ਨਾਨਕ ਪਾਤਸ਼ਾਹ ਦੀ। ਸੋ ਸਾਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਕਿ ਸਾਡਾ ਅੱਗੇ ਕੀ ਬਣੂ। ਸਾਡੇ ਕੋਲ ਤਾਂ ਪਾਤਸ਼ਾਹ ਬੈਠੇ ਆ, ਸਾਡੇ ਕੋਲ ਤਾਂ ਅੰਗ ਸੰਗ ਹੈ। ਹਾਂ ਕਈ ਵਾਰੀ ਇਹ ਹੁੰਦਾ ਕਿ ਬਾਪ ਆਪਦੇ ਬੱਚੇ ਵਾਸਤੇ ਦੇਖਦਾ ਕਿ ਇਹਦੇ ਤੁਰਨ ਦੀ ਹਿੰਮਤ ਕਿੰਨੀ ਕੈ। ਜਦੋਂ ਬੱਚੇ ਨੂੰ ਹੋਵੇ ਨਾ ਕੋਈ ਨੀ ਪਿੱਛੇ ਮੇਰਾ ਪਿਓ ਖੜਾ ਤੇ ਮੈਂ ਅੱਗੇ ਤੁਰ ਪਾ, ਜੇ ਮੈਂ ਡਿੱਗ ਵੀ ਪਿਆ ਤੇ ਮੈਨੂੰ ਚੱਕ ਕੇ ਖੜਾ ਕਰ ਲੂ ਤੇ ਫਿਰ ਬੱਚਾ ਹਿੰਮਤ ਦੇ ਵਿੱਚ ਹੀ ਹੌਸਲੇ ਦੇ ਵਿੱਚ ਹੀ ਜਿਹੜੇ ਫਾਸਲੇ ਤੈਅ ਕਰ ਜਾਂਦਾ। ਸੋ ਕਿਸੇ ਪਾਰਟ ਤੇ ਕਿਸੇ ਪੱਖ ਤੇ ਸਾਨੂੰ ਡਰਨ ਦੀ ਜ਼ਰੂਰਤ ਨੇ ਕਿ ਸਾਡਾ ਅੱਗੇ ਕੀ ਬਣੂਗਾ। ਸੋ ਉਹ ਰਿਜ਼ਕ ਉਹੀ ਦੇਣ ਵਾਲਾ, ਉਹੀ ਕੰਮ ਚਲਾਉਣ ਵਾਲਾ, ਉਹੀ ਕਰਨ ਕਰਵਾਉਣ ਵਾਲਾ, ਸਭ ਕੁਛ ਉਹ ਅਕਾਲ ਪੁਰਖ ਵਾਹਿਗੁਰੂ ਕਰਨ ਕਰਵਾਉਣ ਵਾਲਾ। ਹਾਂ ਜੋ ਸਾਡਾ ਬਣਦਾ ਉਹ ਅਸੀਂ ਮਿਹਨਤ ਦੇ ਨਾਲ ਲਗਨ ਦੇ ਨਾਲ ਉਦਮ ਉਪਰਾਲਾ ਕਰਦੇ ਰਹੀਏ, ਬਾਕੀ ਦੇ ਜਿਹੜੇ ਫਲ ਹੈਗੇ ਆ ਉਹ ਅਸੀਂ ਉਹਦੇ ਤੇ ਛੱਡ ਦਈਏ, ਉਹ ਸਿੰਘ ਦੇਣੇ ਆ। ਫਿਰ ਜ਼ਿੰਦਗੀ ਵੀ ਖੂਬਸੂਰਤ ਲੱਗਣ ਲੱਗ ਪੈਂਦੀ ਹੈ, ਜ਼ਿੰਦਗੀ ਵੀ ਫਿਰ ਵਧੀਆ ਲੱਗਣ ਲੱਗ ਪੈਂਦੀ ਹੈ। ਜਦੋਂ ਕਹਿੰਦੇ ਡਰ ਦਾ ਜਿਹੜਾ ਭੈ ਹੈ ਨਾ ਉਹ ਖਤਮ ਹੋ ਜੇ ਤੇ ਫਿਰ ਡਰ ਡਰ ਹੀ ਨਹੀਂ ਲੱਗਦਾ, ਫਿਰ ਜ਼ਿੰਦਗੀ ਦਾ ਸਵਾਦ ਹੀ ਵੱਖਰਾ ਹੋਣ ਲੱਗ ਪੈਂਦਾ। ਆਪਾਂ ਆਮ ਦੇਖਦੇ ਹਾਂ ਆਪਣੇ ਜਿਹੜੇ ਪੁਰਖੇ ਜਿਹੜੇ ਸ਼ਹੀਦ ਹੋਏ ਆ, ਆਪਾਂ ਕਈ ਵਾਰੀ ਉਹਨਾਂ ਦੀਆਂ ਸ਼ਹੀਦੀਆਂ ਦੇ ਜਿਹੜਾ ਵਰਤਾਂਤ ਹੈ ਉਹ ਪੜ੍ਹਨ ਲੱਗ ਪੈਂਦੇ ਆ, ਤਾਂ ਪੜ੍ਹਦੇ ਪੜ੍ਹਦੇ ਜਾਂ ਦੇਖਦੇ ਦੇਖਦੇ ਲੱਤਾਂ ਕੰਬਣ ਲੱਗ ਪੈਂਦੀਆਂ। ਇੰਨੇ ਤਸੀਹੇ ਚੱਲੇ, ਇੰਨੇ ਤਸੀਹੇ ਚੱਲੇ, ਇਹ ਕਿਵੇਂ ਪੋਸੀਬਲ ਹੋ ਸਕਦਾ, ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਖੋਪੜੀ ਲਾਈ ਹੋਵੇ, ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਬੰਦ ਬੰਦ ਕੱਟੇ ਹੋਣ, ਇਹ ਕਿਵੇਂ ਪੋਸੀਬਲ ਹੋ ਸਕਦਾ ਇੱਕ ਪਿਓ ਦੇ ਮੂੰਹ ਦੇ ਵਿੱਚ ਪੁੱਤ ਦਾ ਕਾਲਜਾ ਪਾਇਆ ਹੋਵੇ, ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਹਾਰ ਪਾਏ ਹੋਣ। ਸੱਚ ਨਹੀਂ ਲੱਗਦਾ, ਪਰ ਇਹ ਸੱਚ ਹੈ। ਜਦੋਂ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਰਾਜ ਵਿੱਚ ਜਾਂਦਾ ਉਦੋਂ ਵਾਕਈ ਦੁੱਖ ਦੁੱਖ ਨਹੀਂ ਲੱਗਦਾ, ਉਦੋਂ ਸਾਨੂੰ ਦੁੱਖ ਮਹਿਸੂਸ ਹੀ ਨਹੀਂ ਹੋਣ ਦਿੰਦਾ। ਅਸੀਂ ਤਾਂ ਬਹੁਤ ਕਿਸਮਤ ਵਾਲੇ ਆ, ਚੰਗੇ ਆ, ਆਹ ਤਾਂ ਚੀਜ਼ਾਂ ਹੀ ਕੁਛ ਨੀ, ਆਹ ਤਾਂ ਚੀਜ਼ਾਂ ਹੀ ਕੁਛ ਨੀ। ਇਹ ਤਾਂ ਵੈਸੇ ਅਸੀਂ ਹਿੰਮਤ ਹੌਸਲੇ ਦੇ ਨਾਲ ਸਮਾਂ ਕੱਢ ਲੈਣਾ। ਸੋ ਜਦੋਂ ਅਸੀਂ ਉਹ ਜਿਹੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਉਹ ਆਪਣੇ ਪੁਰਖੇ ਯੋਧਿਆਂ ਨੂੰ ਯਾਦ ਕਰਦੇ ਹਾਂ ਕਿ ਜਿਨ੍ਹਾਂ ਦੇ ਕੋਲ ਰੋਟੀ ਖਾਣ ਲਈ ਨਹੀਂ ਸੀ ਹੁੰਦੀ, ਉਹ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ, ਜਿਨ੍ਹਾਂ ਦੇ ਕੋਲ ਰਹਿਣ ਦੇ ਲਈ ਛੱਤ ਨਹੀਂ ਸੀ ਹੁੰਦੀ, ਘੋੜਿਆਂ ਦੀਆਂ ਕਾਠੀਆਂ ਤੇ ਉਹ ਰਾਤ ਨੂੰ ਸੌਂਦੇ ਸੀ, ਤੇ ਇਹ ਨੀ ਪਤਾ ਕਿਹੜੇ ਵੇਲੇ ਦੁਸ਼ਮਣ ਨੇ ਕਿੱਥੇ ਹਮਲਾ ਕਰ ਦੇਣਾ, ਤੇ ਫਿਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਭਾਣੇ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸੀ। ਆਪਾਂ ਤਾਂ ਬਹੁਤ ਸੌਖੇ ਹਾਂ, ਆਪਾਂ ਤਾਂ ਵਾਕਈ ਬਹੁਤ ਸੌਖੇ ਹਾਂ। ਸੋ ਆਓ ਇਸ ਦੇ ਨਾਲ ਨਾਲ ਆਪਾਂ ਅਗਲਾ ਗੀਤ ਪ੍ਰਿੰਸ ਇੰਦਰਪ੍ਰੀਤ ਦੀ ਆਵਾਜ਼ ਦੇ ਵਿੱਚ ਇੱਕ ਜੋਗੀ ਟਿੱਲਿਓ ਆ ਗਿਆ। ਆਓ ਆਪਾਂ ਥੋੜੀ ਜਿਹੀ ਪ੍ਰਾਪਤਨ ਗਾਇਕੀ ਆਮ ਆਪਾਂ ਦੇਖਦੇ ਹਾਂ, ਪੁਰਾਣੇ ਜਿਹੜੇ ਸਿੰਗਰ ਹੈਗੇ ਆ ਕਦੇ ਆਪਾਂ ਹੀਰ ਰਾਂਝਾ ਸੁਣਦੇ ਹਾਂ, ਕਦੇ ਮਿਰਜ਼ਾ, ਕਦੇ ਸੱਸੀ, ਤੇ ਇੱਕ ਜੋਗੀ ਟਿੱਲਿਓ ਆ ਗਿਆ। ਆਓ ਆਪਾਂ ਥੋੜੀ ਪੁਰਾਣੇ ਸਮੇਂ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ ਪ੍ਰਿੰਸ ਇੰਦਰਪ੍ਰੀਤ ਦੀ ਆਵਾਜ਼ ਦੇ ਵਿੱਚ ਇੱਕ ਜੋਗੀ ਟਿੱਲਿਓ ਆ ਗਿਆ। ਵਿੱਚ ਪੀਣਾ ਨੌਜਵਾਨ ਕਲਾਕਾਰ ਪ੍ਰਿੰਸ ਇੰਦਰਪ੍ਰੀਤ, ਇਹਦੇ ਬਾਰੇ ਥੋੜਾ ਜਿਹਾ ਮੈਂ ਦੱਸਣਾ ਚਾਹੂੰਗਾ ਕਿ ਇਸ ਨੌਜਵਾਨ ਨੇ ਪਹਿਲਾਂ ਟੈਕਨੀਕਲ ਖੇਤਰ ਦੇ ਵਿੱਚ ਡਿਪਲੋਮਾ ਕੀਤਾ ਤੇ ਉਸ ਤੋਂ ਮਗਰੋਂ ਇਸਨੇ ਬੀਟੈਕ ਕੀਤੀ। ਘਰ ਦੇ ਜਿਹੜੇ ਹਾਲਾਤ ਸੀਗੇ ਉਹ ਫੀਸ ਭਰਨ ਦੇ ਵੀ ਯੋਗ ਨਹੀਂ ਸੀਗੇ, ਸੋ ਬਾਕੀ ਖਰਚਿਆਂ ਦੀ ਤਾਂ ਦੂਰ ਦੀ ਗੱਲ ਹੈ, ਪਰ ਯੂਥ ਫੈਸਟੀਵਲ ਦੇ ਵਿੱਚੋਂ ਕਿਸੇ ਇਹੋ ਜਿਹੀ ਰੂਹ ਦੇ ਨਿਗਾਹ ਚੜ੍ਹ ਗਿਆ ਤੇ ਚਲੋ ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਰਲ ਮਿਲਾ ਕੇ ਫੀਸਾਂ ਦੱਪਾਂ ਦਾ ਜੋ ਵੀ ਹੋ ਸਕਦਾ ਸੀ ਇਹਨੇ ਪੜ੍ਹਾਈ ਕੀਤੀ। ਪਰ ਅੱਜ ਅਸੀਂ ਦੇਖਦੇ ਹਾਂ ਕਿ ਇੰਨੀ ਇੰਨੀਆਂ ਪੜ੍ਹਾਈਆਂ ਕਰਨ ਤੋਂ ਮਗਰੋਂ ਵੀ ਇੰਨੇ ਗਰੀਬੀ ਦਾਅਵੇ ਦੇ ਵਿੱਚ ਇੱਕ ਆਸ ਦੇ ਨਾਲ ਬੱਚਾ ਪੜ੍ਹਦਾ ਕਿ ਕੱਲ ਨੂੰ ਮੈਂ ਰੁਜ਼ਗਾਰ ਤੇ ਲੱਗ ਜਾਊ, ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਕੋਈ ਸੌਖੀ ਗੱਲ ਨਹੀਂ ਤੇ ਪਰ ਅੱਗੇ ਗਾਂ ਕੋਈ ਰੁਜ਼ਗਾਰ ਨਹੀਂ। ਤੇ ਇਸ ਦਾ ਜਿਹੜਾ ਸ਼ੌਂਕ ਸੀ ਇਹਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਜਿਹੜੇ ਸ਼ੌਂਕ ਨੂੰ ਹੀ ਅੱਗੇ ਐਜ਼ ਏ ਪ੍ਰੋਫੈਸ਼ਨ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਾਂ। ਸੋ ਅੱਜ ਇਹ ਜਿਹੜਾ ਨੌਜਵਾਨ ਹੈਗਾ ਇਹ ਮੁਕਤਸਰ ਦਾ, ਤੇ ਉੱਥੇ ਇਹਨੇ ਇੱਕ ਸੰਗੀਤ ਅਕੈਡਮੀ ਵੀ ਸ਼ੁਰੂ ਕੀਤੀ ਹੈ ਤੇ ਨਾਲ ਦੀ ਨਾਲ ਇਹ ਇੱਕ ਬੜੀ ਹੀ ਵਧੀਆ ਜਿਹੜੀ ਹੈਗੀ ਆ ਆਵਾਜ਼ ਦੇ ਵਿੱਚ ਇੱਕ ਸਾਫ਼ ਸੁਥਰੀ ਗਾਇਕੀ ਸਰੋਤਿਆਂ ਦੀ ਰੂਬਰੂ ਲੈ ਕੇ ਆਉਂਦਾ। ਇਸ ਦੇ ਨਾਲ ਇਹਦਾ ਜਿਹੜਾ ਸਾਥ ਦਿੱਤਾ ਸੀਗਾ ਉਹ ਗੁਰਦਾਸ ਗਿੱਲ ਹੈ। ਇਹ ਬੱਚਾ ਵੀ ਅੱਜ ਕੱਲ ਇਸੇ ਦੀ ਤਰ੍ਹਾਂ ਜਦੋ ਜਹਿਦ ਕਰ ਰਿਹਾ, ਆਮ ਤੌਰ ਤੇ ਕਾਫੀ ਪੰਜਾਬੀ ਮੂਵੀਆਂ ਦੇ ਵਿੱਚ ਵੀ ਆਉਂਦਾ ਤੇ ਆਪ ਵੀ ਇਹ ਥੋੜਾ ਬਹੁਤ ਗਾਉਂਦਾ ਕਰਦਾ ਹੈਗਾ। ਇਹ ਇਸ ਦੀ ਵੀ ਬੜੀ ਵਧੀਆ ਆਵਾਜ਼ ਹੈ। ਸੋ ਲੋੜ ਹੈ ਇਹੋ ਜਿਹੜੇ ਉੱਭਰ ਰਹੇ ਜਿਹੜੇ ਕਲਾਕਾਰ ਹੈਗੇ ਆ ਨੌਜਵਾਨ ਜਿਨ੍ਹਾਂ ਨੂੰ ਨਾਲ ਰੁਜ਼ਗਾਰ ਦੀ ਵੀ ਜ਼ਰੂਰਤ ਹੈਗੀ ਆ। ਸੋ ਇਹੋ ਜਿਹਾ ਨੂੰ ਅਸੀਂ ਪੁਸ਼ ਅਪ ਕਰੀਏ। ਇਹ ਇਸ ਦੇ ਨਾਲ ਨਾਲ ਸਾਡੀ ਇੱਕ ਤਿਲ ਮਾਤਰ ਸੇਵਾ ਵੀ ਪ੍ਰਵਾਨ ਹੁੰਦੀ ਹੈਗੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇਕੱਲੀ ਆਪਾਂ ਲੰਗਰ ਨੂੰ ਜਾਂ ਹੋਰ ਚੀਜ਼ਾਂ ਨੂੰ ਆਪਾਂ ਸੇਵਾ ਸਮਝੀਏ। ਇਹ ਵੀ ਇੱਕ ਉਪਰਾਲਾ ਹੈਗਾ ਕਿ ਕਿਸੇ ਦੀ ਕਿਸੇ ਹੈਲਪ ਕਰਨੀ, ਮਦਦ ਕਰਨੀ, ਉਸ ਨੂੰ ਹੋਰ ਪੁਸ਼ ਅਪ ਕਰਨਾ। ਸੋ ਜਿਵੇਂ ਮੈਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਹਰਮਨ ਰੇਡੀਓ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਇਹੋ ਜਿਹੜੇ ਕਲਾਕਾਰ ਹੈਗੇ ਆ ਉਹਨਾਂ ਦੀ ਜਿਹੜੀ ਆਵਾਜ਼ ਹੈਗੀ ਹੈ ਦੁਨੀਆਂ ਭਰ ਦੇ ਵਿੱਚ ਸਰੋਤਿਆਂ ਦੇ ਰੂਬਰੂ ਲਿਆਂਦੀ ਜਾਵੇ। ਸੋ ਦੇਣਾ ਕਰਨਾ ਕਰਨਾ ਕਰਵਾਉਣਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਉਹ ਵਾਹਿਗੁਰੂ ਦੇ ਹੱਥ ਵਾਸੀ ਆ, ਉਸ ਨੇ ਕਰਨਾ ਕਰਵਾਉਣਾ ਉਸੇ ਨੇ, ਜਦੋਂ ਉਹਨੇ ਫਲ ਦੇਣਾ ਉਸੇ ਨੇ ਦੇਣਾ। ਪਰ ਸਾਡੀਆਂ ਜੋ ਡਿਊਟੀਆਂ ਬਣਦੀਆਂ ਹੈਗੀਆਂ ਸਾਡੀਆਂ ਉਹ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ, ਸਾਨੂੰ ਆਪਣੇ ਬਣਦੇ ਜਿਹੜੇ ਹੱਕ ਹੈਗੇ ਆ ਉਹ ਜ਼ਰੂਰ ਅਦਾ ਕਰਨੇ ਚਾਹੀਦੇ ਹੈਗੇ ਆ। ਸੋ ਅੱਜ ਜੇ ਆਪਾਂ ਗੱਲ ਕਰਦੇ ਹੈਗੇ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਸਾਡੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਦੀ, ਨਾਨਕ ਗੁਰੂ ਨਾਨਕ ਦੀਆਂ ਜਿਹੜੀਆਂ ਹੱਟੀਆਂ ਚਲਾਉਣ ਦੀ ਭਾਵਨਾ ਦੀ, ਜਿਹੜੇ ਗੁਰੂ ਨਾਨਕ ਦੇ ਲੰਗਰ ਚੱਲ ਰਹੇ ਆ ਦੁਨੀਆਂ ਭਰ ਦੇ ਵਿੱਚ ਉਹਨਾਂ ਦੀ ਭਾਵਨਾ ਦੀ ਘਾਟ ਨਹੀਂ। ਆਪਾਂ ਆਮ ਹੀ ਦੇਖਦੇ ਹਾਂ, ਇੱਕ ਮੇਰਾ ਵੀਰ ਗੋਲਡੀ ਹੈਗਾ ਉਹ ਸ਼ਾਇਦ ਪੰਜਾਬ ਪੁਲਿਸ ਦੇ ਵਿੱਚ ਹੈਗਾ, ਇਸੇ ਤਰ੍ਹਾਂ ਦੋ ਤਿੰਨ ਹੋਰ ਨੌਜਵਾਨ ਵੀਰ ਹੈਗੇ ਆ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਬੜੇ ਵਧੀਆ ਮਾਨਵਤਾ ਦੇ ਕਾਰਜ ਕਰ ਰਹੇ ਆ, ਬੜੇ ਚੰਗੇ ਕਾਰਜ ਕਰ ਰਹੇ ਆ। ਲਵਤੇਜ ਗੁੱਗੂ ਜੀ ਨੇ ਨਿਹੰਗ ਪੂਲੇ ਨੂੰ ਸੋਧਾ ਲਾਇਆ ਸੀਗਾ, ਅੱਜ ਇੱਕ ਮਾਨਵਤਾ ਦਾ ਹੋਸਪਿਟਲ ਚਲਾ ਰਿਹਾ। ਇਹ ਲੋਕ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਹੈ। ਲੱਖਾਂ ਸਧਾਣਾ ਵੀ ਆਪਾਂ ਗੱਲ ਕਰਦੇ ਹਾਂ, ਇਹ ਕਿ ਪੰਜਾਬੀ ਲੈਂਗੁਏਜ ਵਾਸਤੇ, ਪੰਜਾਬੀ ਬੋਲੀ ਵਾਸਤੇ ਜਾਂ ਹੋਰ ਜਿੱਥੇ ਵੀ ਹੁੰਦਾ ਹੈਗਾ ਇਹ ਜਾ ਕੇ ਖੜਦਾ। ਹੁਣ ਬਹੁਤ ਸਾਰੇ ਇਹੋ ਜਿਹੇ ਕਹਿੰਦੇ ਆ, ਹਾਂਜੀ ਇਹ ਗੈਂਗਸਟਰ ਸੀ, ਇਹ ਅੱਜ ਇਹ ਆਪਦੀ ਪ੍ਰਸਿੱਧੀ ਲੈਣ ਵਾਸਤੇ ਆਹ ਚੀਜ਼ਾਂ ਕਰਨ ਵਾਸਤੇ ਕਰ ਰਿਹਾ। ਉਹ ਚਲੋ ਯਾਰ, ਜੋ ਬੰਦਾ ਕਾਸੇ ਵਾਸਤੇ ਮਰਜ਼ੀ ਕਰੇ, ਇੱਕ ਚੰਗਾ ਕੰਮ ਤਾਂ ਕਰ ਰਿਹਾ ਨਾ। ਆਪਾਂ ਨੂੰ ਇਹ ਚੰਗੇ ਕੰਮਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਜੇ ਗੈਂਗਸਟਰ ਸੀ ਤਾਂ ਕੀ ਅੱਜ ਵੀ ਗੋਲੀਆਂ ਚਲਾਉਂਦਾ ਰਹਿੰਦਾ, ਅੱਜ ਵੀ ਉਸੇ ਤਰ੍ਹਾਂ ਕਤਲੋਕਾਰਤ ਕਰਦਾ ਰਹਿੰਦਾ। ਜੇ ਆਪਾਂ ਨਵਤੇਜ ਗੁੱਗੂ ਦੀ ਗੱਲ ਕਰਦੇ ਹਾਂ, ਇਹ ਵੀ ਇਹਦੇ ਬਾਰੇ ਵੀ ਆਪਾਂ ਅਗਲੇ ਕੋਸ਼ਿਸ਼ ਕਰਾਂਗੇ, ਅਗਲੇ ਸੋਮਵਾਰ ਕੋਸ਼ਿਸ਼ ਕਰਨ ਦੀ ਟਰਾਈ ਕਰਾਂਗੇ ਕਿ ਇਹਦੇ ਬਾਰੇ ਵਿਚਾਰ ਕੀਤੀ ਜਾਵੇ। ਇਹ ਵੀ ਇਸੇ ਤਰ੍ਹਾਂ ਦਾ ਨੌਜਵਾਨ ਸੀ। ਜ਼ਿੰਦਗੀ ਦੇ ਵਿੱਚ ਪਤਾ ਨੀ ਪਰਮਾਤਮਾ ਨੇ ਕਿਹੜੇ ਵੇਲੇ ਸਾਡੇ ਮੋੜਾ ਲੈ ਆਉਣਾ ਕਿ ਅੱਜ ਉਹ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਮਾਰਗ ਤੇ ਇੱਕ ਮਾਨਵਤਾ ਦੀ ਸੇਵਾ, ਇੱਕ ਹਸਪਤਾਲ ਜਿਵੇਂ ਆਪਾਂ ਮੋਦੀ ਖਾਨੇ ਦੇ ਰੂਪ ਦੇ ਵਿੱਚ ਕਹਿ ਰਹੇ ਹਾਂ, ਉਹ ਚਲਾ ਰਹੇ ਆ। ਸੋ ਜੇ ਆਪਾਂ ਗੱਲ ਕਰੀਏ, ਸਾਡਾ ਇੱਕ ਗੁਰਪ੍ਰੀਤ ਵੀਰ ਹੈ, ਉਹ ਮਾਨਵਤਾ ਦੀ ਸੇਵਾ ਨਾਂ ਦਾ ਜਿਹੜਾ ਸੰਸਥਾ ਹੈਗੀ ਲੁਧਿਆਣੇ ਦੇ ਵਿੱਚ ਚਲਾ ਰਿਹਾ। ਸੋ ਸਲਿਊਟ ਹੁੰਦਾ ਇਹੋ ਜਿਹੇ ਵੀਰਾਂ ਨੂੰ। ਜੇ ਇਹਨਾਂ ਵੀਰਾਂ ਨੂੰ ਵੀ ਗਿਣ ਲੱਗ ਪਈ ਤੇ ਇਹਨਾਂ ਦੀ ਵੀ ਗਿਣਤੀ ਪੂਰੀ ਨਹੀਂ ਹੁੰਦੀ। ਫਖਰ ਹੁੰਦਾ ਇਹੋ ਜਿਹੇ ਵੀਰਾਂ ਤੇ, ਤੇ ਫਖਰ ਹੁੰਦਾ ਸਾਡੇ ਉਹ ਦਾਨੀ ਵੀਰਾਂ ਤੇ। ਖਾਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਆਪਾਂ ਜੇ ਅਗਰ ਗੱਲ ਕਰਦੇ ਤੇ ਸਾਡੇ ਜਿਹੜੇ ਦੁਨੀਆਂ ਭਰ ਦੇ NRI ਵੀਰ ਆ, ਠੀਕ ਹੈ, ਇੱਥੇ ਔਖੇ ਸੌਖੇ ਹੋ ਕੇ ਰੋਜੀਆਂ ਰੋਟੀਆਂ ਕਮਾਉਂਦੇ ਆ, ਆਪਣੇ ਧੰਦੇ ਸੈੱਟ ਕਰਦੇ ਆ, ਪਰ ਇਹਦੇ ਨਾਲ ਨਾਲ ਹਮੇਸ਼ਾ ਇਹਨਾਂ ਦਾ ਜਿਹੜਾ ਧਿਆਨ ਹੈ, ਇਹਨਾਂ ਦੀ ਜਿਹੜੀ ਰੂਹ ਹੈਗੀ ਹੈ, ਉਹ ਪੰਜਾਬ ਦੇ ਵਿੱਚ ਤੜਫਦੀ ਰਹਿੰਦੀ ਹੈ। ਸੋ ਆਪਦੀ ਖੂਨ ਪਸੀਨੇ ਦੀ ਕਮਾਈ ਇਹਨਾਂ ਨੇ ਕਦੇ ਨੀ ਸੋਚੀ, ਉੱਥੇ ਸੇਵਾ ਕਾਰਜਾਂ ਦੇ ਵਿੱਚ, ਚਾਹੇ ਜਿਹੋ ਜਿਹੀਆਂ ਮਰਜ਼ੀ ਜਥੇਬੰਦੀਆਂ ਹੋਣ, ਅੱਜ ਦੇ ਮਾਨਵਤਾ ਦੇ ਕੇਂਦਰ ਚੱਲ ਰਹੇ ਆ, ਤੇ ਉਹ ਵੀ ਉਹਦੇ ਵਿੱਚ ਵੱਡਾ ਹਿੱਸਾ ਸਾਡੇ NRI ਵੀਰਾਂ ਦਾ ਯੋਗਦਾਨ ਹੈ। ਅੱਜ ਦੇ ਨਵਤੇਜ ਗੁੱਗੂ ਵਰਗੇ ਇੱਕ ਏ ਕਲਾਸ ਹੋਸਪਿਟਲ ਚਲਾ ਰਹੇ ਆ, ਤੇ ਉਹਦੇ ਵਿੱਚ ਹੀ ਵੱਡਾ ਜਿਹੜਾ ਹਿੱਸਾ ਸਾਡੇ NRI ਵੀਰਾਂ ਦਾ। ਅੱਜ ਜੇ ਕਿਸੇ ਸ਼ਹੀਦ ਪਰਿਵਾਰਾਂ ਨੂੰ ਮਦਦ ਕੀਤੀ ਜਾਂਦੀ ਹੈ, ਤੇ ਉਹਦੇ ਵਿੱਚ ਵੀ ਹਿੱਸਾ ਸਾਡੇ ਨੌਜਵਾਨ ਵੀਰਾਂ, ਇੱਥੋਂ ਦੇ NRI ਵੀਰਾਂ ਦਾ। ਜੇ ਕਿਸੇ ਥਾਂ ਤੇ ਫਲੱਡ ਲੱਗਦੇ ਆ, ਕਿਸੇ ਥਾਂ ਤੇ ਭੂਚਾਲ ਆਉਂਦੇ ਆ, ਖਾਲਸਾ ਡਰੀਆਂ ਜਥੇਬੰਦੀਆਂ ਉੱਥੇ ਕੰਮ ਕਰਦੀਆਂ, ਤੇ ਉੱਥੇ ਵੀ ਸਾਡੀ ਜਿਹੜੀ ਦਸਾਂ ਨੌਵਾਂ ਦੀ ਕਿਰਤ, ਇੱਥੇ NRI ਵੀਰਾਂ ਦਾ ਵੱਡਾ ਯੋਗਦਾਨ ਹੈ। ਸੋ ਜਦੋਂ ਇਹੋ ਜਿਹੇ ਵੀਰਾਂ ਨੂੰ ਦੇਖਦੇ ਆ ਤਾਂ ਫਿਰ ਵਾਕਈ ਲੱਗਦਾ ਸਾਨੂੰ ਕਿਸੇ ਥਾਂ ਤੇ ਡਰਨ ਦੀ ਲੋੜ। ਇਹ ਜਿਹੜੇ ਇਹੋ ਜਿਹੇ ਲੋਕ ਸੀਗੇ, ਜੇ ਆਪਾਂ ਪਹਿਲਾਂ ਜਿਹੜੇ ਭਟਕੇ ਵੇ ਲੋਕ ਸੀ, ਜੇ ਆਪਾਂ ਨਵਤੇਜ ਗੁੱਗੂ ਵਰਗਿਆਂ ਦੀ ਗੱਲ ਕਰਦੇ ਹਾਂ, ਲੱਖੇ ਸਧਾਣੇ ਵਰਗਿਆਂ ਦੀ ਗੱਲ ਕਰਦੇ ਹਾਂ, ਹੋਰ ਬਥੇਰੇ ਅਨੇਕਾਂ ਇਹੋ ਜਿਹੇ ਜਿਹੜੇ ਸਾਡੇ ਨੌਜਵਾਨ ਵੀਰ ਆ ਚੰਗੇ ਕਾਰਜਾਂ ਤੇ ਲੱਗੇ ਹੋਏ ਆ। ਸੋ ਸਾਨੂੰ ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ, ਸਾਨੂੰ ਉਹਨਾਂ ਨੂੰ ਥਾਪੜਾ ਦੇਣਾ ਚਾਹੀਦਾ, ਸਰਕਾਰਾਂ ਨੂੰ ਉਹਨਾਂ ਨੂੰ ਰੈਕੋਗਨਾਈਜ਼ ਕਰਨਾ ਚਾਹੀਦਾ, ਉਹਨਾਂ ਦੀਆਂ ਸੇਵਾਵਾਂ ਨੂੰ ਰੈਕੋਗਨਾਈਜ਼ ਕਰਨਾ ਚਾਹੀਦਾ, ਉਹਨਾਂ ਨੂੰ ਸਟੇਜਾਂ ਤੇ ਲਿਆਉਣਾ ਚਾਹੀਦਾ। ਇਹ ਇੱਕ ਪੰਜਾਬ ਪੁਲਿਸ ਦਾ ਇੱਕ ਨੌਜਵਾਨ ਗੋਲਡੀ, ਮੈਂ ਅਕਸਰ ਇਹਨੂੰ ਦੇਖਦਾ ਹੁੰਦਾ ਸੀਗਾ ਸੋਸ਼ਲ ਮੀਡੀਆ ਤੇ ਚੰਗੇ ਕਾਰਜ ਕਰਦੇ ਨੂੰ, ਇਹਨੂੰ ਵੇਖ ਕੇ ਪਤਾ ਨੀ ਕਿੰਨੇ ਮੁੰਡੇ ਪ੍ਰੇਰਿਤ ਹੋ ਗਏ, ਇੱਕ ਤੋਂ ਦੋ, ਦੋ ਤੋਂ ਤਿੰਨ, ਤਿੰਨ ਤੋਂ ਚਾਰ, ਅੱਜ ਪਤਾ ਨੀ ਪੰਜਾਬ ਪੁਲਿਸ ਦੇ ਕਿੰਨੇ ਨੌਜਵਾਨ ਜਿਹੜੇ ਹੈਗੇ ਆ ਉਹ ਚੰਗੇ ਕਾਰਜਾਂ ਤੇ ਲੱਗੇ ਹੋਏ ਆ। ਸੋ ਸਾਰੀਆਂ ਜਿਹੜੀਆਂ ਉਂਗਲਾਂ ਉਹ ਇੱਕ ਬਰਾਬਰ ਨਹੀਂ ਹੁੰਦੀਆਂ, ਇਸ ਦੁਨੀਆਂ ਦੇ ਵਿੱਚ ਚੰਗੇ ਵੀ ਆ, ਮਾੜੇ ਵੀ ਆ। ਸੋ ਆਪਾਂ ਇੱਕ ਪੱਖ ਦੇਖਣ ਦੀ ਬਜਾਏ ਦੂਜਾ ਪੱਖ ਜਿਹੜਾ ਇਹ ਆ ਕਿ ਬਥੇਰੇ ਅੱਜ ਚੰਗੇ ਕਾਰਜ ਕੀਤੇ ਜਾ ਰਹੇ ਆ, ਬਥੇਰੀਆਂ ਥਾਵਾਂ ਦੇ ਵਿੱਚ ਜਿਹੜੇ ਗੁਰੂ ਨਾਨਕ ਪਾਤਸ਼ਾਹ ਆਪ ਵਰਤ ਰਹੇ ਆ, ਕਿਸੇ ਵੀ ਰੂਪ ਦੇ ਵਿੱਚ ਉਹਦੇ ਅੱਜ ਮੋਦੀਖਾਨੇ ਚੱਲ ਰਹੇ ਆ, ਕਿਸੇ ਵੀ ਰੂਪ ਦੇ ਵਿੱਚ ਉਹਦੇ ਅੱਜ ਲੰਗਰ ਚੱਲ ਰਹੇ ਆ। ਅੱਜ ਆਪਾਂ ਇਸ ਦੇ ਨਾਲ ਇੱਕ ਅੱਗੇ ਜਾ ਕੇ ਖਾਸ ਮੁਲਾਕਾਤ ਦੇ ਅਧੀਨ ਗੱਲਬਾਤ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੇ ਨਾਲ। ਸੁਖਪਾਲ ਸਿੰਘ ਖਹਿਰਾ ਜੋ ਕਿ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਆ, ਤੇ ਕਿਸੇ ਜਾਣ ਪਹਿਚਾਣ ਦੇ ਮਥਾਜਨੀ ਭਲੱਥ ਇਲਾਕੇ ਦੇ MLA ਆ। ਸੋ ਇਹਨਾਂ ਦੇ ਨਾਲ ਜੋ ਅੱਜ ਦਾ ਜਿਹੜਾ ਯੋਪਾ ਲਾਅ ਹੈਗਾ, ਕਾਨੂੰਨ ਹੈਗਾ ਜਿਹੜਾ ਸਰਕਾਰ ਨੇ ਬਣਾਇਆ, ਇਸ ਦੇ ਅਧੀਨ ਜਿਹੜਾ ਕੀ ਕੁਛ ਕੀਤਾ ਜਾ ਰਿਹਾ ਉਸ ਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਇਹ ਇਸ ਤੋਂ ਪਹਿਲਾਂ ਜਿਹੜਾ ਟਾਂਡਾ ਲਾਅ ਸੀਗਾ, ਟਾਂਡਾ ਲਾਅ ਕੀ ਸੀਗਾ ਤੇ ਅੱਜ ਦਾ ਇਹ ਲਾਅ ਕੀ ਹੈ। ਪਿਛਲੇ ਸਮੇਂ ਦੇ ਦੌਰਾਨ ਜਿਹੜੀ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੀ ਜਿਹੜੀ ਇਸ ਲਾਅ ਦੇ ਅਧੀਨ ਫੜੋ ਫੜੀ ਕੀਤੀ ਜਾ ਰਹੀ ਹੈਗੀ ਹੈ, ਜਿਹਦੇ ਵਿੱਚ ਕੋਈ ਦਲੀਲ ਨੀ, ਕੋਈ ਅਪੀਲ ਨੀ, ਕੋਈ ਕੁਛ ਨੀ, ਕਿ ਫੜ ਕੇ ਸ਼ੱਕ ਦੇ ਆਧਾਰ ਤੇ ਜਿਹੜਾ ਹੈਗਾ ਕਿ ਇੱਕ ਅੱਤਵਾਦੀ ਹੈਗਾ ਉਹਨਾਂ ਨੂੰ ਜੇਲਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਸੋ ਇਸ ਕਾਰਜ ਤੇ ਜਿਹੜੇ ਹੈਗੇ ਸੁਖਪਾਲ ਸਿੰਘ ਖਹਿਰਾ ਨੇ ਬੜੀ ਆਵਾਜ਼ ਜਿਹੜੀ ਬੁਲੰਦ ਕੀਤੀ ਵੀ ਹੈ, ਬੜਾ ਵੱਡਾ ਜਿਹੜਾ ਸੇਵਾ ਕਾਰਜ ਕਰ ਰਹੇ ਆ। ਅੱਜ ਅਸੀਂ ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ ਅੱਗੇ ਜਾ ਕੇ ਕਰਾਂਗੇ। ਤੇ ਲੋ ਹੁਣ ਸੁਣਦੇ ਆ ਇੱਕ ਹੋਰ ਗੀਤ ਜਸ ਸਿੱਧੂ ਦੀ ਆਵਾਜ਼ ਦੇ ਵਿੱਚ, ਮੋਹ ਦੁਨੀਆਂ ਦਾ ਛੱਡਣਾ ਪੈਣਾ। ਜਸ ਸਿੱਧੂ ਵੀ ਇਸੇ ਤਰ੍ਹਾਂ ਸਾਡਾ ਇਹਦਾ ਇੱਕ ਨਵਾਂ ਜਿਹੜਾ ਨੌਜਵਾਨ ਕਲਾਕਾਰ, ਉਭਰਿਆ ਕਲਾਕਾਰ ਹੈਗਾ, ਇਹਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ ਮੋਹ ਦੁਨੀਆਂ ਦਾ ਛੱਡਣਾ ਪੈਣਾ। ਮੈਨੂੰ ਇਜਾਜ਼ਤ ਦਿਓ, ਅਗਲੇ ਸੋਮਵਾਰ ਤੁਹਾਡੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਹਾਜ਼ਰ ਹੋਵਾਂਗਾ ਪ੍ਰੋਗਰਾਮ ਲਹਿਰਾ। ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ। ਹਾਂਜੀ, ਇਜਾਜ਼ਤ ਨਹੀਂ ਦੇ ਰਿਹਾ ਤੁਹਾਡੇ ਸਾਰੇ ਸਰੋਤਿਆਂ ਦੇ ਰੂਬਰੂ। ਮਿਲਾਂਗੇ ਅਗਲੇ ਸੋਮਵਾਰ ਲੈ ਕੇ ਪ੍ਰੋਗਰਾਮ ਲਹਿਰਾ, ਤੇ ਇਸ ਤੋਂ ਮਗਰੋਂ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੇ ਨਾਲ। ਅੱਜ ਦਾ ਜੋ ਲਾਅ ਦੇ ਅਧੀਨ ਯੋਪਾ ਦਾ ਨਵਾਂ ਕਾਨੂੰਨ, ਉਹਦੇ ਅਧੀਨ ਕਿਸ ਤਰ੍ਹਾਂ ਜਿਹੜੀ ਸਿੱਖ ਨੌਜਵਾਨਾਂ ਦੀ ਜਾਂ ਮਨੋਰਿਟੀ ਦੀ ਫੜੋ ਫੜੀ ਕੀਤੀ ਜਾ ਰਹੀ ਹੈ, ਉਸ ਦੇ ਬਾਰੇ ਵਿਚਾਰ ਚਰਚਾ ਕਰਾਂਗੇ। ਸੋ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ, ਤੰਦਰੁਸਤ ਰੱਖੇ, ਤੇ ਅਗਲੇ ਸੋਮਵਾਰ ਮਿਲਦੇ ਹਾਂ ਤੁਹਾਡੀ ਹਾਜ਼ਰੀ ਦੇ ਵਿੱਚ। ਰੱਬ ਰੱਖਾ। ਕਿੱਥੇ ਟਲਦੀਆਂ ਨੇ ਜਦ ਆਗ ਬਣੇ ਬਹਾਨਾ ਲਿਖਤਾ, ਕਿੱਥੇ ਟਲਦੀਆਂ ਨੇ। ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਬੜੇ ਹੀ ਦਿੱਗਜ ਲੀਡਰ, ਜੋ ਕਿ ਆਪਣੀ ਜਾਨ ਪਹਿਚਾਨ ਦੇ ਮਥਾਜ ਨਹੀਂ, ਸਰਦਾਰ ਸੁਖਪਾਲ ਸਿੰਘ ਖਹਿਰਾ। ਭਾਵੇਂ ਇਹ ਪਲੱਥ ਹਲਕੇ ਤੋਂ ਵਿਧਾਇਕ ਹੈਗੇ ਆ, ਪਰ ਅੱਜ ਕੌਮੀ ਪੱਧਰ ਤੇ ਆਪਣਾ ਇਹਨਾਂ ਨੇ ਇੱਕ ਵੱਖਰੀ ਪਹਿਚਾਨ ਬਣਾ ਲਈ ਹੈ, ਵੱਖਰਾ ਨਾਂ ਬਣਾ ਲਿਆ। ਸੋ ਹਰਮਨ ਰੇਡੀਓ ਤੇ ਅੱਜ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੁਖਪਾਲ ਸਿੰਘ ਖਹਿਰਾ ਜੀ ਨਾਲ। ਸੋ ਖਹਿਰਾ ਸਾਹਿਬ, ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ।
ਬਹੁਤ ਸ਼ੁਕਰੀਆ ਜੀ, ਸਭ ਨੂੰ ਮੇਰੀ ਫਤਿਹ ਜੀ।
ਸੋ ਸਭ ਤੋਂ ਪਹਿਲਾਂ ਖਹਿਰਾ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ ਕਿ ਅੱਜ ਕੱਲ ਜੋ ਰੈਫਰੈਂਡਮ 2020 ਚੱਲ ਰਿਹਾ ਹੈਗਾ, ਤੇ ਸਾਰੇ ਬੜਾ ਇੱਕ ਹਊਆ ਜਿਹਾ ਕ੍ਰੀਏਟ ਹੋਇਆ ਹੋਇਆ, ਤੇ ਅਕੋਰਡਿੰਗ ਟੂ ਲਾ ਰੈਫਰੈਂਡਮ 2020 ਕੀ ਹੋਣਾ ਚਾਹੀਦਾ ਜਾਂ ਕੀ ਹੈ, ਇਹਦੇ ਬਾਰੇ ਜਸਟ ਥੋੜੀ ਬਰੀਫ ਦੇ ਵਿੱਚ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿਓ।
ਦੇਖੋ, ਰੈਫਰੈਂਡਮ 2020 ਜਿਹੜਾ ਪ੍ਰੋਪੀਗੇਟ ਕੀਤਾ ਜਾ ਰਿਹਾ SFJ ਆਰਗੇਨਾਈਜੇਸ਼ਨ ਵੱਲੋਂ, ਉਹ ਇੰਟਰਨੈਸ਼ਨਲ ਸੋਇਲ ਤੇ ਆ, ਉਹ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਆਪਣੇ ਐਫਰਟਸ ਕਰ ਰਹੇ ਨੇ, ਔਰ ਇਹਦਾ ਇੰਪੈਕਟ ਪੰਜਾਬ ਦੇ ਵਿੱਚ ਇਹ ਪੈ ਰਿਹਾ ਕਿ ਪੰਜਾਬ ਦੀ ਤੇ ਕੇਂਦਰ ਦੀ ਸਰਕਾਰਾਂ ਨੇ ਆਪਣਾ ਰਵੱਈਆ ਬਹੁਤ ਸਖ਼ਤ ਕਰ ਲਿਆ। ਉਹਨਾਂ ਨੇ ਇੱਕ ਕਾਨੂੰਨ ਇਸਤੇਮਾਲ ਸ਼ੁਰੂ ਕਰਤਾ, ਉਹਦੀ ਦੁਰਵਰਤੋਂ ਇਨਫੈਕਟ, ਉਸ ਕਾਨੂੰਨ ਦਾ ਨਾਮ ਹੈਗਾ UAPA, ਇਨ ਸ਼ੋਰਟ ਉਹਨੂੰ ਯੁਆਪਾ ਕਹਿ ਦਿੰਦੇ ਨੇ, ਜਿਹੜੇ ਕਿਸੇ ਜਿੱਦਾਂ ਪੰਜਾਬ ਦੇ ਹਾਲਾਤ ਖਰਾਬ ਸੀ, ਇਸ ਕਾਨੂੰਨ ਦਾ ਨਾਮ ਸੀਗਾ ਟਾਡਾ। ਫਿਰ ਇਹ ਕਿਸੇ ਵੇਲੇ ਇਸ ਨੂੰ ਪੋਟਾ ਵੀ ਬਣਾਇਆ ਗਿਆ। ਇਹਨਾਂ ਕਾਨੂੰਨਾਂ ਚ ਕੀ ਹੁੰਦਾ, ਇਹ ਸਾਡੇ ਦੇਸ਼ ਦੀ ਲੋਕ ਸਭਾ ਪਾਸ ਕਰ ਦਿੰਦੀ ਆ ਕਿ ਕੋਈ ਵੀ ਜਿਹੜਾ ਇੰਡੀਵਿਜੁਅਲ ਆ ਉਹਦੇ ਲਿਟਰਲੀ ਜਿਹੜੇ ਕਾਨੂੰਨੀ ਅਧਿਕਾਰ ਉਹ ਖੋਏ ਜਾਂਦੇ ਨੇ। ਔਰ ਕਿਹਾ ਇਹ ਜਾਂਦਾ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਵਾ, ਅਸੀਂ ਦੇਸ਼ ਦੀ ਲੜਾਈ ਲੜਨੀ ਆ, ਇਸ ਲਈ ਸਾਨੂੰ ਇਹ ਕਾਨੂੰਨ ਚਾਹੀਦੇ ਨੇ। ਇਹਨਾਂ ਵੈਸੇ ਕਾਨੂੰਨਾਂ ਨੂੰ ਆਮ ਤੌਰ ਤੇ ਕਾਲੇ ਕਾਨੂੰਨ ਗਰਦਾਨਿਆ ਗਿਆ, ਜਿਹੜੇ ਹਿਊਮਨ ਰਾਈਟ ਐਕਟੀਵਿਸਟ ਨੇ, ਪੋਲੀਟੀਕਲ ਪਾਰਟੀਆਂ ਨੇ, ਕਿਉਂਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਕਿ ਜਿਹੜੇ ਹਥਿਆਰਬੰਦ ਲੜਾਈ ਲੜਦੇ ਨੇ ਉਹਨਾਂ ਦੇ ਖਿਲਾਫ਼ ਵਰਤਾਂਗੇ, ਮੁੜ ਕੇ ਹੌਲੀ ਹੌਲੀ ਫਿਰ ਆਪਣੇ ਪੋਲੀਟੀਕਲ ਓਪੋਨੈਂਟਸ ਤੇ ਵਰਤਣ ਲੱਗ ਜਾਂਦੇ। ਇਹ ਜਿਹੜਾ ਯੁਆਪਾ ਲਾਅ ਮੈਂ ਕਰ ਲਿਆ, ਇਹ 2019 ਦੇ ਵਿੱਚ ਇਹਦੀ ਅਮੈਂਡਮੈਂਟ ਕੀਤੀ ਮੋਦੀ ਸਾਹਿਬ ਦੀ ਸਰਕਾਰ ਨੇ। ਉਹ ਅਮੈਂਡਮੈਂਟ ਬਹੁਤ ਆਪਣੇ ਆਪ ਵਿੱਚ ਡਰਾਉਣੀ ਆ ਕਿ ਹੁਣ ਇਸ ਦੇਸ਼ ਦੀ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਕਿ ਕਿਸੇ ਵੀ ਵਿਅਕਤੀ ਨੂੰ ਟੈਰਰਿਸਟ ਨੋਮੀਨੇਟ ਕਰ ਸਕਦੇ ਆ। ਪਹਿਲਾਂ ਹੁੰਦਾ ਸੀਗਾ ਕਿ ਅਸੀਂ ਕੋਈ ਜਥੇਬੰਦੀ ਕੰਮ ਕਰਦੀ ਤਾਂ ਅਸੀਂ ਉਸਨੂੰ ਬੈਨ ਕਰਾਂਗੇ, ਉਸਨੂੰ ਉਹਦੀਆਂ ਐਕਟੀਵਿਟੀਜ਼ ਨੂੰ ਇੱਥੇ ਨਹੀਂ ਚੱਲਣ ਦਾਂਗੇ। ਹੁਣ ਉਹਨਾਂ ਨੇ ਜਥੇਬੰਦੀ ਤੋਂ ਅੱਗੇ ਇੱਕ ਕਦਮ ਜਾ ਕੇ ਕਿਸੇ ਵੀ ਆਦਮੀ ਨੂੰ ਨਾਮਜ਼ਦ ਕਰ ਸਕਦੇ ਕਿ ਇਹ ਆਦਮੀ ਅਸੀਂ ਨਾਮਜ਼ਦ ਕਰਤਾ ਟੈਰਰਿਸਟ। ਜਦੋਂ ਆਪਾਂ ਕਿਸੇ ਨੂੰ ਟੈਰਰਿਸਟ ਹੀ ਨਾਮਜ਼ਦ ਕਰਤਾ, ਫਿਰ ਉਹਦੇ ਬਾਕੀ ਤਾਂ ਸਾਰੇ ਅਧਿਕਾਰ ਖਤਮ ਹੋ ਜਾਂਦੇ, ਉਹਦੀ ਪ੍ਰੋਪਰਟੀ ਜ਼ਬਤ ਕਰ ਸਕਦੀ ਸਰਕਾਰ, ਉਹਨੂੰ ਬੇਲ ਮਿਲਣ ਦਾ ਕੋਈ ਚਾਂਸ ਨੀਗਾ, ਉਹਨੂੰ ਜਿਹੜਾ ਹੈ ਉਹਦੇ ਖਿਲਾਫ਼ ਕੋਈ ਐਵੀਡੈਂਸ ਵੀ, ਜਿਹੜਾ ਪੁਲਿਸ ਸਿਰਫ ਆਪਣੇ ਖੁਫੀਆ ਸੋਰਸਿਸ ਦੀ ਰਿਪੋਰਟ ਹੀ ਤਿਆਰ ਕਰ ਲੈਂਦੀ ਕਿ ਸਾਨੂੰ ਪਤਾ ਲੱਗਿਆ ਵਾ ਕਿ ਫਲਾਨੇ ਆਦਮੀ ਨੇ ਭਾਰਤ ਦੇ ਖਿਲਾਫ਼ ਸਾਜਿਸ਼ ਰਚੀ ਆ, ਇਸ ਲਈ ਅਸੀਂ ਇਹਨੂੰ ਯੁਆਪਾ ਦੇ ਤਹਿਤ ਗ੍ਰਿਫ਼ਤਾਰ ਕਰਦੇ ਹਾਂ। ਇਹਦੇ 'ਚ ਹੁਣ ਤੱਕ ਇਹ ਜਿਹੜਾ ਲਾਅ ਵਾ, ਇਹ ਪਹਿਲਾਂ ਦੇਸ਼ ਵਿੱਚ ਜਿਹੜੇ RTI ਐਕਟੀਵਿਸਟ ਸੀ, ਜਿਹੜੇ ਲੋਕ ਮਤਲਬ ਮਾਇਨੋਰਿਟੀਜ਼ ਲਈ ਕੰਮ ਕਰਦੇ ਸੀ, ਉਹ BJP ਨੇ ਪਹਿਲਾਂ ਉਹਨਾਂ ਦੇ ਬਹੁਤ ਥੋਪਿਆ ਇਸ ਕਾਨੂੰਨ ਨੂੰ। ਔਰ ਅੱਜ ਕੱਲ੍ਹ ਆਉਂਦੇ ਰਹਿੰਦੇ ਜਿਹੜੇ ਲੋਕ ਥੋੜੇ ਜਿਹੇ ਇੰਟਰਨੈਸ਼ਨਲੀ ਇਨ ਟੱਚ ਨੇ, ਉਹ ਦੇਖਣਗੇ ਕਿ ਜਿਹੜੇ ਇੰਡੀਆ ਜਿਹੜੇ ਜਿੱਦਾਂ ਅਖਿਲ ਗੋਗੋਈ ਇੱਕ RTI ਐਕਟੀਵਿਸਟ ਆ, ਉਹਦੇ ਤੇ ਯੁਆਪਾ ਲਾਤਾ BJP ਨੇ, ਜਿਹੜੇ ਆਦਮੀ ਪੈਨ ਕਲਮ ਨਾਲ ਲਿਖਦੇ ਨੇ। ਜਾਂ ਸਪੂਰਾ ਜਰਜਰ ਹੈ, ਇੱਕ ਰਿਸਰਚ ਸਕਾਲਰ ਹੈ ਜਾਮੀਆ ਮਿਲਿਆ ਯੂਨੀਵਰਸਿਟੀ ਦੀ ਦਿੱਲੀ, ਜਾਂ ਈਵਨ ਅੰਬੇਦਕਰ ਸਾਹਿਬ ਦਾ ਇੱਕ ਪੋਤਾ, ਉਹਦਾ ਨਾਮ ਹੈਗਾ ਆਨੰਦ ਤਿੰਬਲ, ਮੈਨੂੰ ਪੂਰਾ ਨਾਮ ਨੀ ਆਉਂਦਾ, ਉਹਦੇ ਪੋਤੇ ਤੇ ਲਾਤਾ ਯੁਆਪਾ। ਲਾਈਕਵਾਈਜ਼ ਕਾਫੀ ਲੋਕਾਂ ਦੇ ਯੁਆਪਾ ਦੇ ਕੇਸਿਸ ਦਰਜ ਕੀਤੇ, ਈਵਨ ਮੀਡੀਆ ਪਰਸਨ ਔਥਰਸ ਦੇ ਉੱਤੇ ਵੀ ਕਰ ਦਿੱਤੇ। ਹੁਣ ਜਦੋਂ ਦੀ 2020 ਦਾ ਰੌਲਾ ਪਿਆ, ਉਦੋਂ ਪੰਜਾਬ ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਓਵਰ ਐਕਟਿਵ ਮੋਡ ਵਿੱਚ ਚਲੀ ਗਈ। ਇਹਨਾਂ ਨੇ ਪਿਛਲੇ ਕੁਛ ਦਿਨਾਂ 'ਚ 16 ਮੁਕੱਦਮੇ ਦਰਜ ਕੀਤੇ ਨੇ ਯੁਆਪਾ ਦੇ ਤਹਿਤ, ਜਿਵੇਂ ਕਿ ਮੈਂ ਸਮਝਦਾ ਕਿ ਬੇਗੁਨਾਹ ਲੋਕਾਂ ਦੇ ਖਿਲਾਫ਼ ਦਰਜ ਹੋ ਰਹੇ ਨੇ। ਵੈਸੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 3 ਸਾਲਾਂ 'ਚ ਇਹਨੂੰ 47 ਵਾਰੀ ਵਰਤਿਆ ਵਾ, ਜਿਹੜਾ ਕਿ ਕਾਂਗਰਸ ਦੀ ਹਾਈਕਮਾਂਡ ਦੀ ਲਾਈਨ ਦੇ ਬਿਲਕੁਲ ਉਲਟ ਹੈ, ਕਿਉਂਕਿ ਕਾਂਗਰਸ ਨੇ ਇਸ ਲਾਅ ਦਾ ਵਿਰੋਧ ਕੀਤਾ ਸੀ 2019 ਪਾਰਲੀਮੈਂਟ 'ਚ, ਲੋਕ ਸਭਾ 'ਚ। ਔਰ ਕਾਂਗਰਸ ਦੇ ਵੱਡੇ ਲੀਡਰਸ ਨੇ, ਜਿਹੜੇ ਲੀਗਲ ਜਿਹੜੇ ਟੌਪ ਦੇ ਲੋਇਰਸ ਨੇ, ਜਿੱਦਾਂ ਪੀ ਚਿਦੰਬਰਮ, ਉਹਨੇ ਰਾਜ ਸਭਾ 'ਚ ਔਨ ਰਿਕਾਰਡ ਹੈ ਉਸਨੇ ਇਹਨੂੰ ਬਹੁਤ ਕਾਲਾ ਕਾਨੂੰਨ ਕਰਾਰ ਦਿੱਤਾ। ਮਿਸਟਰ ਕਪਿਲ ਸਿੱਬਲ ਨੇ, ਬਹੁਤ ਐਮੀਨੈਂਟ ਲੋਇਰ ਨੇ ਇੰਡੀਆ ਦੇ, ਕਾਂਗਰਸ ਦੇ ਵਜ਼ੀਰ ਵੀ ਰਹੇ ਨੇ ਪਹਿਲਾਂ ਡਾਕਟਰ ਮਨਮੋਹਨ ਸਿੰਘ ਸਰਕਾਰ 'ਚ 2 ਵਾਰੀ, ਉਹਨਾਂ ਨੇ ਇਸ ਲਾਅ ਨੂੰ ਓਪਰੈਸਿਵ ਕਰਾਰ ਦਿੱਤਾ। ਬਟ ਅਨਫੋਰਚੁਨੇਟਲੀ ਕੈਪਟਨ ਸਾਹਿਬ ਇਸ ਲਾਅ ਨੂੰ ਆਪਣੇ ਹੀ ਪੰਜਾਬ ਦੇ ਨੌਜਵਾਨਾਂ ਦੇ ਖਿਲਾਫ਼, ਖਾਸ ਤੌਰ 'ਤੇ ਗਰੀਬ ਵਰਗ ਦੇ ਲੋਕਾਂ ਦੇ ਖਿਲਾਫ਼ ਇਸਤੇਮਾਲ ਕਰ ਰਹੇ। ਔਰ ਇਹਦਾ ਇਲਮ ਜਿਹੜਾ ਮੈਨੂੰ ਜ਼ਿਆਦਾ ਉਦੋਂ ਹੋਇਆ ਜਦੋਂ ਮੇਰੇ ਆਪਣੇ ਕੌਂਸਟੀਚੁਐਂਸੀ ਦੇ ਇੱਕ ਜੋਗਿੰਦਰ ਸਿੰਘ ਗੁੱਜਰ ਨੇ, ਉਹਨਾਂ ਦਾ ਪਿੰਡ ਅਕਾਲਾ ਵਾ, ਵੈਸੇ ਉਹ ਪਰਿਵਾਰ ਇਟਲੀ ਰਹਿੰਦਾ ਸੀ ਪਿਛਲੇ 18 ਸਾਲ ਤੋਂ, ਉਹ ਪਿੱਛੇ ਇੰਡੀਆ ਆਇਆ, ਇਹ ਲਵਾਣਾ ਬਰਾਦਰੀ ਦੇ ਨਾਲ ਤੁਲਕ ਰੱਖਦੇ ਨੇ। ਤਾਂ ਇਹਨਾਂ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਪਿੰਡ ਦੇ ਸਾਰੇ ਪੰਚਾਇਤ ਅਤੇ ਪਲੱਸ ਉਹਦਾ ਪਰਿਵਾਰ ਮੇਰੇ ਕੋਲ ਆਏ। ਫਿਰ ਮੈਂ ਉਹਨਾਂ ਦੇ ਪਿੰਡ ਗਿਆ ਅਤੇ ਮੈਂ ਉੱਥੋਂ ਸਾਰੀ ਉਹਦੀ ਜਾ ਕੇ ਰਿਸਰਚ ਕੀਤੀ। ਉਹ ਕਹਿੰਦੇ ਜੀ ਇਹ 65 ਸਾਲ ਦਾ ਬਜ਼ੁਰਗ ਆ, ਇਹ ਹਾਰਟ ਪੇਸ਼ੈਂਟ ਆ ਜੋਗਿੰਦਰ ਸਿੰਘ ਗੁੱਜਰ, ਇਹਦੇ ਖਿਲਾਫ਼ ਕੋਈ ਇੱਕ ਨਵੇਂ ਪੈਸੇ ਦਾ ਕ੍ਰਿਮੀਨਲ ਰਿਕਾਰਡ ਨੀਗਾ, ਇਹ ਅਨਪੜ੍ਹ ਬੰਦਾ ਵਾ ਅਤੇ ਇਹਨੂੰ ਚੱਕ ਲਿਆ ਪੁਲਿਸ ਨੇ। ਔਰ ਇਲਜ਼ਾਮ ਇਹ ਲਾਇਆ ਕਿ ਇਹਨੇ ਜਨੀਵਾ ਦੀ SFJ ਦੀ ਕਨਵੈਨਸ਼ਨ ਅਟੈਂਡ ਕੀਤੀ 2019 'ਚ, ਇੱਕ ਕੋਈ ਸਰੂਪਾ ਦਿੱਤਾ ਅਵਤਾਰ ਸਿੰਘ ਪੰਨੂ, ਕੋਈ SFJ ਦੇ ਆਫਿਸ ਬੇਅਰਰ ਇਟਲੀ 'ਚ ਕਿਸੇ ਗੁਰਦੁਆਰਾ 'ਚ, ਅਤੇ ਇੱਕ 200 ਯੂਰੋ ਟ੍ਰਾਂਸਫਰ ਕੀਤੀ ਇਹਨੇ ਇਟਲੀ ਤੋਂ ਜਲੰਧਰ, ਜਿਹੜਾ ਕਿ 15,000 ਰੁਪਇਆ ਬਣਦਾ। ਹੁਣ ਤੁਸੀਂ ਦੱਸ ਦਿਓ ਕਿ 3 ਗੱਲਾਂ ਦੇ ਆਧਾਰ 'ਤੇ ਤੁਸੀਂ ਇੱਕ ਉਹਨੂੰ ਟੈਰਰਿਸਟ ਨਾਮਜ਼ਦ ਕਰ ਰਹੇ ਹੋ, ਉਹ ਆਪਣੀ ਡਿਫੈਂਸ ਕਿੱਦਾਂ ਲਵੇਗਾ? ਉਹ ਤਾਂ ਜੇਲ੍ਹ 'ਚ ਸੜਜੂ ਮਰਜੂਗਾ। ਔਰ ਇਹ ਲੋਅ ਦੀ ਖਾਸੀਅਤ ਇਹ ਆ ਕਿ ਇਹਦੇ ਲਾਅ ਦੀ ਖਾਸੀਅਤ ਇਹ ਆ ਕਿ ਇਹਦੇ 'ਚ ਕਨਵਿਕਸ਼ਨ ਰੇਟ ਹੈ ਨੀਗਾ, ਗੌਰਮੈਂਟ ਨੂੰ ਵੀ ਪਤਾ ਕਿ ਸਾਬਤ ਕੁਛ ਨਹੀਂ ਕਰ ਸਕਾਂਗੇ ਅਦਾਲਤਾਂ 'ਚ, ਬਸ ਖੱਜਲ ਖੁਆਰੀ 5 ਸਾਲ 8 ਸਾਲ 10 ਸਾਲ ਜੇਲ੍ਹਾਂ 'ਚ, ਸੜਨ ਨੂੰ ਛੱਡ ਦਿੰਦੇ ਨੇ। ਹਾਂਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ
ਹੋ? ਸੋ ਇਹਨਾਂ ਦਾ ਜਿਹੜਾ ਆਪਾਂ ਮੇਨ ਮਤਲਬ ਆਪਾਂ ਜੇ ਗੱਲ ਕਰਦੇ ਹੈਗੇ ਆ ਤਾਂ ਇਹਨਾਂ ਦਾ ਮੇਨ ਮਕਸਦ ਜਿੱਥੋਂ ਆਪਾਂ ਨੂੰ ਲੱਗਦਾ ਯੂਆਪਾ ਦਾ ਹੈਗਾ, ਇਹ ਚਾਹੇ ਲਾਅ ਮਨਿਓਰਿਟੀਜ਼ ਲਈ ਜ਼ਿਆਦਾ ਇਹਨਾਂ ਦੀਆਂ ਇੰਟੈਂਸ਼ਨਸ ਲੱਗਦੀਆਂ, ਤੇ ਸੋ ਗੱਲ ਕਿਸੇ ਨਾ ਕਿਸੇ ਥਾਂ ਤੇ ਆ ਜਾਂਦੀ ਹੈ ਵੀ ਚਾਹੇ ਰੈਫਰੈਂਡਮ ਦਾ ਮਸਲਾ ਹੈ ਉਹਦੇ ਵਿੱਚ ਚਾਹੇ ਖਾਲਿਸਤਾਨ ਪੱਖੀ ਗੱਲ ਕੀਤੀ ਜਾਂਦੀ ਹੈ ਵੀ ਉਸ ਚੀਜ਼ ਦੇ ਕਰਕੇ ਅਸੀਂ ਇਸ ਲਾਅ ਦੇ ਅਗੇਂਸਟ ਜਿਹੜਾ ਹੈਗਾ ਗ੍ਰਿਫਤਾਰੀਆਂ ਕਰ ਸਕਦੇ ਹਾਂ। ਸੋ ਦੂਜੇ ਐਂਗਲ ਤੋਂ ਅਗਰ ਆਪਾਂ ਦੇਖੀਏ ਜਿਵੇਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਆਪਾਂ ਅਕਸਰ ਹੀ ਦੇਖਦੇ ਹਾਂ ਕੋਈ ਸੂਰੀ ਵਰਗੇ ਆ, ਨਿਸ਼ਾਂਤ ਸ਼ਰਮਾ ਵਰਗੇ ਆ ਜਿਹੜੇ ਹਿੰਦੁਸਤਾਨ ਦੀ ਜਾਂ ਹਿੰਦੂ ਰਾਸ਼ਟਰ ਦੀ ਓਪਨਲੀ ਗੱਲ ਕਰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਸੋ ਜੇ ਦੇਖਿਆ ਜਾਵੇ ਤਾਂ ਫਿਰ ਤਾਂ ਸੇਮ ਇਹ ਕ੍ਰਾਈਮ ਉਹ ਵੀ ਉਹ ਗਲਤ ਕਰ ਰਹੇ ਆ ਕਿਉਂਕਿ ਬੇਸਿਕਲੀ ਹਿੰਦੁਸਤਾਨ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਹਿੰਦੁਸਤਾਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਇੰਡੀਆ ਜਾਂ ਭਾਰਤ ਦੇ ਤੌਰ ਤੇ ਨੂੰ ਆਪਾਂ ਕਹਿ ਸਕਦੇ ਹੈਗੇ ਆ। ਤੇ ਕੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਉਹ ਵੀ ਸੇਮ ਗੱਲ ਮਤਲਬ ਕਰ ਰਹੇ ਆ, ਕ੍ਰਾਈਮ ਕਰ ਰਹੇ ਆ, ਬਟ ਉਹ ਬੜਾ ਓਪਨਲੀ ਕਰ ਲਏ, ਉਹਨਾਂ ਵਾਸਤੇ ਕੋਈ ਲਾਅ ਨਹੀਂ, ਜੋ ਅਪਰ ਗਏ ਜਾਂ ਟਾਡਾ ਵਰਗਾ ਮਾਹੌਲ ਤਾਂ ਉਹ ਵੀ ਖਰਾਬ ਕਰ ਰਹੇ ਆ।
ਨਹੀਂ ਇਹ ਤਾਂ ਦੋਹਰੇ ਮਾਪਦੰਡ ਇੰਡੀਅਨ ਪੋਲੀਟੀਕਲ ਸਿਸਟਮ ਵਿੱਚ ਬਹੁਤ ਦੇਰ ਤੋਂ ਪ੍ਰਚਲਿਤ ਨੇ। ਜਿਹਨਾਂ ਦੇ ਨਾਮ ਤੁਸੀਂ ਲਏ ਇਹ ਤਾਂ ਛੋਟੀਆਂ ਜਿਹੀਆਂ ਹਸਤੀਆਂ ਨੇ ਜਿਹੜੇ ਬੀਜੇਪੀ ਦੇ RSS ਦੇ ਵੱਡੇ ਇਲੈਕਟਿਡ MP ਨੇ, ਕਈ VHP ਵਗੈਰਾ ਦੇ, ਉਹ ਬਹੁਤ ਵਾਰ ਕਹਿ ਚੁੱਕੇ ਨੇ ਕਿ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ। ਉਹਨਾਂ ਦੇ ਖਿਲਾਫ਼ ਤਾਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਤੇ ਪੰਜਾਬ ਵਰਗੀ ਜਾਂ ਘੱਟ ਗਿਣਤੀਆਂ ਚੋਂ ਚਾਹੇ ਉਹ ਜੰਮੂ ਕਸ਼ਮੀਰ ਆ ਚਾਹੇ ਪੰਜਾਬ ਹੈ, ਇਹਦੇ ਚ ਮਾੜਾ ਜਿਹਾ ਵੀ ਕੋਈ ਜ਼ਿਕਰ ਵੀ ਕਰ ਦੇਵੇ ਉਹਦੇ ਦੇ ਪਰਚੇ ਤੇ ਪਰਚੇ। ਔਰ ਆ ਜਿਹੜੀਆਂ 16 FIRs ਹੋਈਆਂ ਇਹ ਮੈਂ ਤੁਹਾਨੂੰ ਬਿਲਕੁਲ ਕਲੀਅਰ ਕੱਟ ਦੱਸਦੀਆਂ ਨੇ ਕਿ ਇਹ ਲਾਅ ਮਿਸਯੂਜ਼ ਹੋ ਰਿਹਾ ਪੰਜਾਬ ਦੇ ਵਿੱਚ। ਇੱਥੋਂ ਇੱਕ ਦਲਿਤ ਨੌਜਵਾਨ ਨੂੰ ਪੁਲਿਸ ਨੇ ਚੱਕਿਆ, ਉਹਨਾਂ ਦੇ ਪਿੰਡ ਗਏ ਸੀ, ਪਿੰਡ ਦਾ ਨਾਮ ਹੈਗਾ ਸੇਰਾ, ਇਹ ਰਾਜਪੁਰੇ ਦੇ ਲਾਗੇ ਆ, ਤੇ ਸਾਰਾ ਪਿੰਡ ਇਕੱਠਾ ਹੋਇਆ ਉੱਥੇ ਦਾ ਪੰਚਾਇਤ ਮੈਂਬਰ, ਪੰਚਾਇਤ ਨੰਬਰਦਾਰ, ਸਰਪੰਚ ਹਾਕਮ ਸਿੰਘ ਉਹਦਾ ਨਾਮ ਵੀ ਮੈਂ ਕੋਟ ਕਰ ਦਿੰਦਾ, ਉਹਨਾਂ ਨੇ ਬਕਾਇਦਾ ਤੌਰ ਤੇ ਸਾਡੇ ਡਾਕਟਰ ਗਾਂਧੀ ਵੀ ਮੇਰੇ ਨਾਲ ਸੀਗੇ, ਉਹਨਾਂ ਨੇ ਕਿਹਾ ਜੀ ਕਿ ਇਸ ਸੁਖਚੈਨ ਸਿੰਘ 26 ਸਾਲਾ ਨੌਜਵਾਨ ਨੂੰ ਪੁਲਿਸ ਪਟਿਆਲੇ ਦੀ ਆਈ ਸੀ, CIA ਸਟਾਫ ਦਾ ਇੱਕ ਪਲੇਨ ਕੱਪੜਿਆਂ ਚ ਆਏ ਤਿੰਨ ਆਦਮੀ, ਉਹ ਕਹਿੰਦੇ ਜੀ ਸਾਨੂੰ ਇਹ ਮੁੰਡਾ ਚਾਹੀਦਾ ਪੁੱਛਗਿੱਛ ਵਾਸਤੇ, ਅਸੀਂ ਤੁਹਾਡਾ ਇਹ ਨੌਜਵਾਨ ਪੁੱਛਗਿੱਛ ਤੋਂ ਬਾਅਦ ਵਾਪਸ ਕਰ ਦਾਂਗੇ, ਗੱਲ ਹੈਗੀ 26 ਜੂਨ ਦੀ। ਤੇ ਉਹ ਪਿੰਡ ਵਾਲੇ ਕਹਿੰਦੇ ਅਸੀਂ ਹੈਰਾਨ ਹੋ ਗਏ ਕਿ 28 ਜੂਨ ਨੂੰ ਅਸੀਂ ਅਖਬਾਰਾਂ ਪੜ੍ਹੀਆਂ, ਅਖਬਾਰਾਂ ਵਿੱਚ ਆ ਗਿਆ ਕਿ ਸੁਖਚੈਨ ਸਿੰਘ ਨੂੰ ਇੱਕ ਸਮਾਣਾ ਭਵਾਨੀਗੜ੍ਹ ਰੋਡ ਤੇ ਪਿੰਡ ਗਾਜੇਵਾਸ ਆ ਪਟਿਆਲੇ ਜ਼ਿਲ੍ਹੇ ਚ, ਉੱਥੇ ਇੱਕ ਪਿਸਤੌਲ ਤੇ 7 ਕਾਰਤੂਸਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਨਾਓ ਦਿਸ ਇਜ਼ ਫਾਲਸ ਸਟੋਰੀ। ਜਿਹੜੇ ਹੋਰ ਦੂਜੇ ਸੀਗੇ ਅਸੀਂ ਉਹਨਾਂ ਦੇ ਪਿੰਡਾਂ ਜਾਣਾ ਸ਼ੁਰੂ ਕੀਤਾ ਸੀਗਾ, ਚੈੱਕ ਕਰੀਏ ਅਸੀਂ, ਫਿਰ ਅਗਲਾ ਟੂਰ ਗਿਆ ਇੱਕ ਸਾਦੀਪੁਰ ਪਿੰਡ ਹੈ ਕੈਥਲ ਜ਼ਿਲ੍ਹੇ ਹਰਿਆਣੇ ਚ, ਉੱਥੋਂ ਦਾ ਅਗੇਂਸਟ ਦਲਿਤ ਨੌਜਵਾਨ ਸੀ ਲਵਪ੍ਰੀਤ ਸਿੰਘ ਏਲੀਅਸ ਰਾਜਕੁਮਾਰ, ਐਵੇਂ 22 ਸਾਲ ਦਾ। ਉਹਦੇ ਤੇ ਇੱਕ ਤਾਂ ਜੋ ਆਪਾਂ ਦਾ ਕਾਨੂੰਨ ਲਾਇਆ ਦਿੱਲੀ ਚ, ਕਿਉਂਕਿ ਉਹ ਜਿਹੜਾ ਸ਼ਹੀਨ ਬਾਗ ਮੋਰਚਾ ਲੱਗਿਆ ਸੀ ਉੱਥੇ ਲੰਗਰ ਵਰਤਾਉਂਦਾ ਸੀਗਾ, ਗਿਆ ਸੀਗਾ ਸੇਵਾ ਕਰਨ, ਇੱਕ ਜੋ ਆਪਾਂ ਇਹੀ ਸਮਾਣੇ ਵਾਲੀ FIR ਨੰਬਰ 144 ਚ ਉਹਨੂੰ ਇੰਪਲੀਕੇਟ ਕਰ ਲਿਆ। ਔਰ ਤੀਸਰਾ ਫਿਰ ਅਸੀਂ ਗਏ ਇੱਕ ਪਿੰਡ, ਅਚਾਨਕ ਪਿੰਡ ਆ ਮਾਨਸਾ ਜ਼ਿਲ੍ਹੇ ਚ, ਉਸ ਨੌਜਵਾਨ ਦਾ ਨਾਮ ਸੀਗਾ ਅੰਮ੍ਰਿਤਪਾਲ, ਉਹ ਵੀ 18-19 ਸਾਲ ਦਾ, ਉਹ ਅਗੇਨ ਦਲਿਤ। ਔਰ ਉਹ ਪਿੰਡ ਵਾਲਿਆਂ ਨੇ ਕਿਹਾ ਜੀ ਕਿ ਇਹਦਾ ਤਾਂ ਖਾਲਿਸਤਾਨ ਨਾਲ ਜਾਂ 2020 ਨਾਲ ਕੋਈ ਦੂਰ ਦੁਰਾਡੇ ਦਾ ਰਿਸ਼ਤਾ ਨਹੀਂ, ਇਹ ਤਾਂ ਦਿਹਾੜੀਦਾਰ ਹੈ, ਸਾਰੇ ਦਿਹਾੜੀਦਾਰ ਜਿਹੜੇ ਮੈਂ ਕੋਟ ਕਰ ਰਿਹਾ। ਉਹਨਾਂ ਉਹਦੇ ਪੇਰੈਂਟਸ ਨੇ ਕਿਹਾ ਜੀ ਇਹ ਤਾਂ ਬੀੜੀਆਂ ਸਿਗਰਟਾਂ ਪੀਂਦਾ, ਤੁਸੀਂ ਦੱਸੋ ਮੈਨੂੰ ਜਿਹੜਾ ਬੰਦਾ ਬੀੜੀ ਪੀਂਦਾ ਤੰਬਾਕੂ ਖਾਂਦਾ ਉਹਦਾ ਖਾਲਿਸਤਾਨ ਦੀ ਆਈਡੀਓਲੋਜੀ ਨਾਲ ਕੀ ਤੁਲਕ ਹੋ ਸਕਦਾ। ਖੈਰ ਉਹਨੂੰ ਵੀ ਇਸੇ ਯੁਆਪਾ ਚ ਉਹਨਾਂ ਨੇ ਇੰਪਲੀਕੇਟ ਕਰ ਲਿਆ। ਇੱਕ ਨੌਜਵਾਨ ਮਜੀਠੇ ਪੁਲਿਸ ਸਟੇਸ਼ਨ ਦੇ ਪਿੰਡ ਬੋੜੇਵਾਲ ਅਫਗਾਨਾ ਦਾ ਸੀ ਜਸਪ੍ਰੀਤ ਸਿੰਘ, 18-19 ਸਾਲ ਦਾ ਉਹ ਸੀਗਾ। ਇਹ ਸਾਰਿਆਂ ਨੂੰ ਇੰਪਲੀਕੇਟ ਜਦੋਂ ਕਰਤਾ, ਜਦੋਂ ਅਸੀਂ ਸ਼ੋਰ ਮਚਾਉਣਾ ਸ਼ੁਰੂ ਕੀਤਾ ਪੰਜਾਬ, ਤੇ ਪੁਲਿਸ ਨੇ ਡਰਦਿਆਂ ਨੇ ਇੱਕ ਜਸਪ੍ਰੀਤ ਸਿੰਘ ਪਿੰਡ ਬੋੜੇਵਾਲ ਅਫਗਾਨਾ ਮਜੀਠਾ ਵਾਲੇ ਨੂੰ ਡਿਸਚਾਰਜ ਕੀਤਾ ਕੇਸ, ਕਿ ਸਾਡੇ ਕੋਲ ਕੋਈ ਸਬੂਤ ਨਹੀਂ ਗਾ, ਲੈਕ ਆਫ ਐਵੀਡੈਂਸ ਕਰਕੇ ਅਸੀਂ ਇਹਨੂੰ ਛੱਡ ਰਹੇ ਹਾਂ। ਤੋ ਮੇਰਾ ਇਹ ਮੰਨਣਾ ਵਾ ਕਿ ਜਿਹੜੇ FIR ਦਾ ਜ਼ਿਕਰ DGP ਪੰਜਾਬ ਦਿਨਕਰ ਗੁਪਤਾ ਨੇ ਪ੍ਰੈਸ ਰਿਲੀਜ਼ ਕੀਤੀ ਸੀ ਇਸ ਮੁਤਲਕ ਕਿ ਅਸੀਂ ਖਾਲਿਸਤਾਨ ਦਾ ਮੋਡਿਊਲ ਬਸਟ ਕਰਤਾ, ਅਸੀਂ ਇੰਨੇ ਬੰਦੇ ਫੜ ਲਏ, ਤੇ DGP ਚ ਦਿੱਤੀ ਸੀ ਪ੍ਰੈਸ ਕਾਨਫਰੰਸ ਤੋਂ ਬਾਅਦ, ਪ੍ਰੈਸ ਰਿਲੀਜ਼ ਤੋਂ ਬਾਅਦ ਇਹ ਜਸਪ੍ਰੀਤ ਨੂੰ ਬੇਗੁਨਾਹ ਕੀਤਾ। ਸਾਡਾ ਮੰਨਣਾ ਵਾ ਕਿ ਜਿੰਨੀਆਂ ਵੀ ਗ੍ਰਿਫਤਾਰੀਆਂ ਪੰਜਾਬ ਦੇ ਵਿੱਚ ਹੋਈਆਂ ਇਹ ਬੇਗੁਨਾਹ ਲੋਕਾਂ ਦੀਆਂ ਹੋਈਆਂ, ਔਰ ਉਹਨਾਂ ਲੋਕਾਂ ਨੂੰ ਨਾਮਜ਼ਦ ਕਰ ਰਹੀ ਪੁਲਿਸ ਜਾਣ ਕੇ ਜਿਹੜੇ ਆਪਣੇ ਆਪ ਨੂੰ ਡਿਫੈਂਡ ਵੀ ਨਹੀਂ ਕਰ ਸਕਦੇ, ਇੰਨੇ ਗਰੀਬ ਨੇ ਕਿ ਉਹ ਬੋਲ ਵੀ ਨਹੀਂ ਸਕਦੇ, ਵਕੀਲ ਖੜਾ ਕਰਨਾ ਤਾਂ ਉਹਨਾਂ ਲਈ ਬਹੁਤ ਦੂਰ ਹੈ। ਸੋ ਪੁਲਿਸ ਦਾ ਕੰਮ ਹੋ ਰਿਹਾ ਵਾ, DGP ਸਾਹਿਬ ਹਰ 15-10 ਦਿਨ ਬਾਅਦ ਇੱਕ ਖਾਲਿਸਤਾਨ ਦਾ ਮੋਡਿਊਲ ਬਸਟ ਕਰਕੇ ਆਪਣੇ ਨੰਬਰ ਬਣਾ ਰਹੇ ਨੇ, ਦਿੱਲੀ ਵਿੱਚ ਆਪਣੇ ਬੋਸਿਸ ਨੂੰ ਖੁਸ਼ ਕਰ ਰਹੇ ਨੇ, ਕੈਪਟਨ ਸਾਹਿਬ ਨੂੰ ਬੜਾ ਖੁਸ਼ ਕਰ ਰਹੇ ਨੇ, ਤਰੱਕੀਆਂ ਮਿਲਣਗੀਆਂ। ਔਰ ਜਿਹੜੀ ਪੁਲਿਸ ਦੀ ਨਾ ਅਹਿਲੀਅਤ ਆ, ਜਿਹੜਾ ਕ੍ਰਾਈਮ ਜਿਹੜਾ ਪੰਜਾਬ ਦੇ ਵਿੱਚ ਰੋਜ਼ਮਰਰਾ ਦਾ ਕ੍ਰਾਈਮ ਆ, ਜਾਂ ਜਿਹੜੇ ਬਲਾਤਕਾਰ ਹੁੰਦੇ, ਚੋਰੀਆਂ ਡਾਕੇ ਸ਼ਰੇਆਮ ਹੁੰਦੇ, ਪੁਲਿਸ ਕਰਪਸ਼ਨ ਕਰਦੀ, ਉੱਥੇ ਪੜਦਾ ਪੈ ਜਾਂਦਾ ਕਿ ਅਸੀਂ ਤਾਂ ਦੇਸ਼ ਦੀ ਲੜਾਈ ਲੜ ਰਹੇ ਹਾਂ।
ਜੀ 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 ਜੀ,
ਬਹੁਤ ਡੇਂਜਰਸ ਡਿਜ਼ਾਈਨ ਹੈ ਔਰ ਇਹਦੇ ਵਿੱਚ ਸਿੱਖਾਂ ਨੂੰ ਜਾਂ ਦਲਿਤਾਂ ਨੂੰ ਇਨਵੋਲਵ ਕਰਨਾ ਇਹ ਸਰਾਸਰ ਕੈਪਟਨ ਅਮਰਿੰਦਰ ਸਿੰਘ ਦੀ ਗਲਤ ਆ। ਅਸੀਂ ਤਾਂ ਬਹੁਤ ਦੇਰ ਤੋਂ ਉਹਨਾਂ ਨੂੰ ਚਿੱਠੀਆਂ ਵੀ ਲਿਖੀ ਆ, ਮੇਰੀ ਚਿੱਠੀ ਨੇ ਅਕਨੋਲੇਜ ਕੀਤੀ ਚੀਫ ਮਿਨਿਸਟਰ ਨੇ, ਅਸੀਂ ਕਾਫੀ ਮੀਡੀਆ ਦੇ ਵਿੱਚ ਵਰਲਡ ਵਾਈਡ ਹੁਣ ਗੱਲ ਚੱਲੇ ਗਈ ਆ ਕਿ ਪੰਜਾਬ ਦੇ ਵਿੱਚ ਇਹ ਲਾਅ ਮਿਸਯੂਜ਼ ਹੋ ਰਿਹਾ ਔਰ ਮੈਂ ਸਮਝਦਾ ਇਸ ਦੀ ਅਸੀਂ ਲੜਾਈ ਜਾਰੀ ਰੱਖਾਂਗੇ। ਕੱਲ ਵੀ ਮੈਂ ਇੱਕ ਬਿਲਕੁਲ ਬੇਗੁਨਾਹ ਵਿਅਕਤੀ ਦੇ ਪਿੰਡ ਜਾ ਰਹੇ ਸੀ, ਉਹ ਇਹਦੇ ਨਾਲ ਵੀ ਡੇਂਜਰਸ ਕੇਸ ਆ, ਦੈਟ ਵੀ ਵਿਲ ਐਕਸਪਲੋਰ ਓਨਲੀ ਟੁਮਾਰੋ।
ਕੀ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਇਹ ਜਿਹੜੀ ਆਪਾਂ ਗੱਲ ਖਾਲਿਸਤਾਨ ਦੀ ਕਰਦੇ ਹੈਗੇ ਆ, ਇਹ ਤਾਂ ਜਾਣ ਬੁੱਝ ਕੇ ਮਜਬੂਰ ਕਰ ਰਹੇ ਆ ਇਹਨਾਂ ਲੋਕਾਂ ਨੂੰ, ਮਤਲਬ ਤੰਗ ਪਰੇਸ਼ਾਨ ਕਰਕੇ ਵੀ ਕਿਹੜੇ ਤਰੀਕੇ ਨਾਲ ਇਹ ਮਤਲਬ ਫਿਰ ਇਹ ਚੀਜ਼ਾਂ ਦੇ ਮੁੱਦੇ ਉੱਠਣ ਕਾਰਨ ਇੱਕ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ।
ਦੇਖੋ ਪੰਜਾਬ ਦੇ ਵਿੱਚ ਇਸ ਵਕਤ ਬਿਲਕੁਲ ਅਮਨ ਤੇ ਸ਼ਾਂਤੀ ਆ। ਠੀਕ ਹੈ, ਲੋਕਾਂ ਦੇ ਜਜ਼ਬਾਤ ਹੋ ਸਕਦੇ ਨੇ, ਨੌਜਵਾਨ 2020 ਰੈਫਰੈਂਡਮ ਨੂੰ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਲਾਈਕ ਕਰਤਾ, ਕਿਸੇ ਨੇ ਕਮੈਂਟ ਕਰਤਾ, ਕਿਸੇ ਨੇ ਸ਼ੇਅਰ ਕਰਤਾ, ਇਹ ਤੋਂ ਜ਼ਿਆਦਾ ਜ਼ਮੀਨ ਦੇ ਉੱਤੇ ਕੋਈ। ਪਰ ਜਿਸ ਢੰਗ ਦੇ ਨਾਲ ਪੁਲਿਸ ਓਵਰ ਰਿਐਕਟ ਕਰ ਰਹੀ ਆ ਔਰ ਜਿੱਦਾਂ ਇਹ ਤਸ਼ੱਦਦ ਕਰ ਰਹੀ ਆ ਨੌਜਵਾਨ, ਇਹਨਾਂ ਨੌਜਵਾਨਾਂ ਨੂੰ ਇਹਨਾਂ ਨੇ ਥਰਡ ਡਿਗਰੀ ਟੋਰਚਰ ਵੀ ਕੀਤਾ। ਜਿਹੜਾ ਮੁੰਡਾ ਛੱਡਿਆ ਉਹਨੇ ਵੀਡੀਓ 'ਚ ਕਿਹਾ ਵਾ ਕਿ ਮੈਨੂੰ ਥਰਡ ਡਿਗਰੀ ਟੋਰਚਰ ਕੀਤਾ, ਮੇਰੇ 5 ਗਲੂਕੋਜ਼ ਦੀਆਂ ਬੋਤਲਾਂ ਲੱਗੀਆਂ। ਏਦਾਂ ਫਿਰ ਅੱਤਵਾਦੀ ਤਾਂ ਡੈਫੀਨੇਟਲੀ ਜਿਹਨੂੰ ਅੱਤਵਾਦੀ ਕਹਿੰਦੇ ਨੇ ਸੋ ਕਾਲਡ, ਇਹ ਫਿਰ ਆਪ ਹੀ ਪੈਦਾ ਕਰ ਰਹੇ ਨੇ ਸਿਸਟਮ ਦੇ ਵਿੱਚ।
ਨੌਜਵਾਨ
ਹਾਂਜੀ
ਜੀ ਜੀ ਜੀ,
ਇਹ ਜਿਹੜੇ ਨੌਜਵਾਨਾਂ ਦੀਆਂ ਲਿਸਟਾਂ ਵੀ ਬਣਾਈਆਂ ਪੰਜਾਬ ਪੁਲਿਸ ਨੇ, ਹਰ ਪੁਲਿਸ ਸਟੇਸ਼ਨ 'ਚ ਕੋਈ 100-150 ਨੌਜਵਾਨ ਦੇ ਹਰ ਪੁਲਿਸ ਸਟੇਸ਼ਨ ਨੇ ਲਿਸਟ ਬਣਾਈ ਆ। ਲੜਕੀਆਂ ਵੀ ਵਿੱਚ ਨੇ ਜਿਹਨਾਂ ਨੇ ਕਿਤੇ ਕੋਈ ਕਮੈਂਟ ਕਰਤਾ, ਕੋਈ 2020 ਦੀ ਪੋਸਟ ਨੂੰ ਲਾਈਕ ਕਰਤਾ, ਸ਼ੇਅਰ ਕਰਤਾ। ਮਤਲਬ ਇੰਨੀ ਆਜ਼ਾਦੀ ਵੀ ਨਹੀਂ ਇੱਥੇ ਛੱਡ ਰਹੀ ਪੁਲਿਸ ਕਿ ਉਹ ਕੋਈ ਅਦਰਵਾਈਜ਼ ਇਨ ਦਾ ਕੋਨਸਟੀਟਿਊਸ਼ਨ ਵੀ ਹੈ, ਫੰਡਾਮੈਂਟਲ ਰਾਈਟ ਆ ਸਾਡਾ, ਰਾਈਟ ਟੂ ਫਰੀਡਮ ਆਫ ਸਪੀਚ, ਰਾਈਟ ਟੂ ਫਰੀਡਮ ਆਫ ਐਕਸਪ੍ਰੈਸ਼ਨ, ਪਰ ਇਹ ਸਾਰਾ ਕੁਛ ਇੱਥੇ ਕੁਚਲ ਮੁਚਲ ਰਹੇ ਨੇ ਔਰ ਇਹਦੀ ਆੜ ਵਿੱਚ ਲੋਕਾਂ ਤੇ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ।
ਜੀ ਬਿਲਕੁਲ, ਮਤਲਬ ਮੈਨੂੰ ਥੋੜੀ ਜਿਹੀ ਪਿਛਲੇ ਜਿਹੜਾ ਦਹਾਕੇ ਦੇ ਦੌਰਾਨ ਸਾਡੇ ਪੰਜਾਬ ਨੇ ਜੋ ਸੰਤਾਪ ਹੰਡਾਇਆ ਉਹਦੀ ਯਾਦ ਆ ਰਹੀ ਸੀ ਕਿ ਜਦੋਂ ਪੁਲਿਸ ਮੁੰਡਿਆਂ ਨੂੰ ਕਈ ਵਾਰੀ ਨਿਰਦੋਸ਼ ਨੂੰ ਚੱਕ ਕੇ ਲੈ ਜਾਂਦੀ ਸੀ ਤੇ ਕੁੱਟਮਾਰ ਕਰਦੀ ਸੀ ਤੇ ਬਹੁਤੇ ਮੁੰਡੇ ਰੋਹ ਦੇ ਵਿੱਚ ਜਾ ਕੇ ਉਹ ਹਥਿਆਰ ਚੱਕ ਲੈਂਦੇ ਸੀਗੇ, ਜਾਂ ਕਈ ਵਾਰੀ ਘਰਦੇ ਹੀ ਕਹਿ ਦਿੰਦੇ ਸੀ ਵੀ ਹੁਣ ਤੂੰ ਵਾਰੀ ਵਾਰੀ ਕੁੱਟ ਖਾਈ ਜਾਣੀ ਆ, ਅਖੀਰ ਤੇ ਉਹਨਾਂ ਨੂੰ ਮਰਨਾ ਹੀ ਚੰਗਾ ਤੇ ਤੂੰ ਘਰੋਂ ਚਲਾ ਜਾ। ਤੇ ਸੋ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਤੁਹਾਨੂੰ ਨੀ ਲੱਗਦਾ ਕਿ ਇਹ ਵੀ ਮਤਲਬ ਉਹੋ ਜਿਹਾ ਦੁਬਾਰਾ ਮਾਹੌਲ ਬਣ ਰਿਹਾ ਕਰ ਰਿਹਾ ਜਾਂ ਕ੍ਰੀਏਟ ਕੀਤਾ ਜਾ ਰਿਹਾ?
ਕੋਈ ਇਦਾਂ ਦਾ ਮਾਹੌਲ, ਅਗਰ ਇਦਾਂ ਦਾ ਮਾਹੌਲ ਬਣੇਗਾ ਤਾਂ ਇੱਥੋਂ ਦੀ ਪੁਲਿਸ ਤੇ ਇੱਥੋਂ ਦੀ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ, ਲੋਕ ਨਹੀਂ ਜ਼ਿੰਮੇਵਾਰ ਹੈਗੇ, ਉਹਨਾਂ ਦਾ ਕੋਈ ਰੌਲਾ ਨਹੀਂ ਹੈਗਾ। ਔਰ ਇੱਕੋ ਹੋਰ ਗੱਲ ਜੋਤੀ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪੋਲੀਟੀਕਲ ਜਮਾਤ ਜਿਹੜੀ ਹੈ ਪੰਜਾਬ ਦੀ ਬਿਲਕੁਲ ਚੁੱਪ ਬੈਠੀ ਹੈ, ਮੂਕ ਦਰਸ਼ਕ ਡਰ ਗਏ ਨੇ। ਅਕਾਲੀ ਦਲ ਦੇਖੋ ਆਪਣੇ ਆਪ ਰੋਜ਼ ਦਾ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੀ ਜਮਾਤ ਹਾਂ, ਅਸੀਂ ਘੱਟ ਗਿਣਤੀਆਂ ਦੇ ਰਖਵਾਲੇ ਹਾਂ, ਇੱਕ ਸ਼ਬਦ ਨਹੀਂ ਬੋਲਿਆ ਸੁਖਬੀਰ ਸਿੰਘ ਬਾਦਲ ਨੇ। ਮੇਰੀ ਤਾਂ ਇਹ ਲੜਾਈ ਨੀਗੀ ਜੀ, ਇਹ ਕੰਮ ਤਾਂ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਜਿਹੜੇ ਰੋਜ਼, ਔਰ ਉਹਨਾਂ ਦਾ ਬੀਜੇਪੀ ਦੇ ਨਾਲ ਉਹ ਭਾਈਵਾਲ ਨੇ, ਹਰਸਿਮਰਤ ਕੌਰ ਮਿਨਿਸਟਰ ਹੈ, ਉੱਥੇ ਜਾ ਕੇ ਅਮਿਤ ਸ਼ਾਹ ਨੂੰ ਕਵੇ ਕਿ ਤੁਹਾਡਾ ਲਾਅ ਮਿਸਯੂਜ਼ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ, ਨੇ ਇੱਕ ਲਫ਼ਜ਼ ਨਹੀਂ ਬੋਲਿਆ। ਔਰ ਆਮ ਆਦਮੀ ਪਾਰਟੀ ਜਿਹੜੀ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਵਿਧਾਨ ਸਭਾ ਦੇ ਵਿੱਚ, ਔਰ ਭਗਵੰਤ ਮਾਨ ਜਿਹੜਾ ਰੋਜ਼ ਮਰਦਾ ਛੋਟੇ ਛੋਟੀਆਂ ਗੱਲਾਂ ਤੇ ਫੀਸਾਂ ਵਧਾਤੀਆਂ ਉਹ ਕਰਤਾ, ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਲਾਈਵ ਹੋ ਕੇ ਵੀਡੀਓਜ਼ ਬਣਾਉਂਦੇ, ਇੱਕ ਸ਼ਬਦ ਉਹਨਾਂ ਨੇ ਨਹੀਂ ਬੋਲਿਆ, ਔਰ ਉਹਨਾਂ ਦੇ ਮਾਲਵੇ ਦੇ ਵਿੱਚ ਤਸ਼ੱਦਦ ਹੋ ਰਿਹਾ। ਔਰ ਕੇਜਰੀਵਾਲ ਸਾਹਿਬ ਨੇ ਜਦੋਂ ਮੈਨੂੰ ਹਟਾਇਆ ਸੀ, ਉਹਨਾਂ ਨੇ ਲੀਡਰ ਆਫ ਆਪੋਜੀਸ਼ਨ ਨੇ ਇੱਕ ਦਲਿਤ ਬਣਾਇਆ ਹਰਪਾਲ ਚੀਮਾ, ਕਿ ਇਹ ਦਲਿਤਾਂ ਦੀ ਹਿਫਾਜ਼ਤ ਕਰਨਾ ਪੰਜਾਬ ਵਿੱਚ ਬਹੁਤ ਜ਼ਰੂਰੀ। ਤੇ ਆਹ ਜਿਹੜਾ ਯੁਆਪਾ ਦਾ ਦੁਰਉਪਯੋਗ ਹੋ ਰਿਹਾ, ਇਹ ਸਾਰਾ ਜਿਹੜਾ ਹੈਗਾ ਵਾ ਇਹ ਹੈ ਹੀ ਤਾਂ ਦਲਿਤਾਂ ਦੇ ਖਿਲਾਫ ਹੀ ਆ ਜੀ, ਬਾਏ ਐਂਡ ਲਾਰਜ। ਤੇ ਨਾ ਲੀਡਰ ਆਫ ਆਪੋਜੀਸ਼ਨ ਬੋਲਿਆ, ਨਾ ਕੋਈ ਆਮ ਆਦਮੀ ਪਾਰਟੀ ਦਾ MLA ਬੋਲਿਆ, ਬਲਕਿ ਉਲਟਾ ਇਹਨਾਂ ਦਾ ਭੈ ਇਹਨਾਂ ਦੇ ਦਿਮਾਗ ਚਿੰਨਾ ਵਾ। ਜਿਹੜੀ ਆਹ ਬੀਬੀ ਬਲਜਿੰਦਰ ਕੌਰ ਆ ਤਲਵੰਡੀ ਸਾਬੋ ਦੀ ਵਿਧਾਇਕ, ਇਹਨੂੰ ਪੱਤਰਕਾਰ ਨੇ ਪੁੱਛ ਲਿਆ ਕਿ ਜੀ 2020 ਰੈਫਰੈਂਡਮ ਬਾਰੇ ਤੁਹਾਡਾ ਕੀ ਕਹਿਣਾ, ਕਿਉਂਕਿ ਤੁਹਾਡਾ ਪਿਛੋਕੜ ਇੱਦਾਂ ਦਾ, ਉਹਦਾ ਚਾਚਾ ਨਾ ਇੱਕ
ਸ਼ਹੀਦ ਹੋਇਆ
ਮਾਰਿਆ ਗਿਆ ਸੀਗਾ ਮੁਕਾਬਲੇ 'ਚ, ਤੇ ਉਹ ਇੱਕ ਘਬਰਾ ਗਈ ਡੀ, ਆਪਣੇ ਆਪ ਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦਿੰਦੀ ਦਿੰਦੀ ਡਰ ਕੇ ਕਹਿੰਦੀ ਮੇਰਾ ਕੀ ਕਸੂਰ ਜੇ ਮੈਂ ਉਹਨਾਂ ਦੇ ਪਰਿਵਾਰ 'ਚ ਪੈਦਾ ਹੋ ਗਈ। ਮਤਲਬ ਇਸ ਵਿਧਾਇਕ ਨੂੰ ਆਪਣੀ ਪਦੇਸ਼ ਤੇ ਪਛਤਾਵਾ ਵਾ, ਉਹ ਫਿਰ ਲੋਕਾਂ ਦੀ ਆਵਾਜ਼ ਕੀ ਹੋਣਗੇ? ਔਰ ਮੈਂ ਸਮਝਦਾ ਕਿ ਬਿਲਕੁਲ ਨੀ ਡਰਨਾ ਚਾਹੀਦਾ, ਤੁਸੀਂ ਬਾਦ ਦਲੀਲ ਗੱਲ ਕਰੋ, ਤੁਸੀਂ ਜਦ ਡਾਟਾ ਪੇਸ਼ ਕਰੋ ਕਿ ਜਦ ਇਹ ਬੰਦੇ ਬੇਗੁਨਾਹ ਨੇ, ਜਦ ਇਹ ਬੰਦੇ ਦਿਹਾੜੀਦਾਰ ਨੇ, ਜਦ ਇਹ ਬੰਦੇ ਡਿਫੈਂਸਲੈਸ ਨੇ, ਇਹਨਾਂ ਦੇ ਖਿਲਾਫ਼ ਇੱਦਾਂ ਦਾ ਯੁਆਪਾ ਲਾ ਕਿਉਂ ਲਾ ਰਿਹਾ? ਹਾਂ, ਜਿਹੜੇ ਆਦਮੀ ਵਾਕਈ ਉਹ ਹਥਿਆਰਬੰਦ ਲੜਾਈ ਲੜਦੇ ਨੇ ਉਹਨਾਂ ਦੇ ਲਗਾਓਗੇ ਤਾਂ ਕੋਈ ਆਮ ਜਨਤਾ ਗਿਲਾ ਨਹੀਂ ਕਰੇਗੀ, ਪਰ ਜਦੋਂ ਤੁਸੀਂ ਆਮ ਲੋਕਾਂ ਦੇ ਉੱਤੇ ਇਹ ਇਸ ਤਰ੍ਹਾਂ ਦਾ ਡ੍ਰੈਕੋਨੀਅਨ ਲਾਅ ਲਾਉਣਾ ਸ਼ੁਰੂ ਕਰਤਾ, ਇਟ ਇਜ਼ ਵੈਰੀ ਵੈਰੀ ਅਨਫੇਅਰ। ਐਂਡ ਅਸੀਂ ਤਾਂ ਮਨ ਬਣਾਇਆ ਕਿ ਅਸੀਂ ਇਸ ਦੇ ਖਿਲਾਫ਼ ਆਪਣੀ ਜਿਹੜੀ ਮੁਹਿੰਮ ਹੈ ਉਹ ਜਾਰੀ ਰੱਖਾਂਗੇ।
ਜੀ ਖਹਿਰਾ ਸਾਹਿਬ ਤੁਹਾਡੇ ਕੋਲ ਵੀ ਟਾਈਮ ਘੱਟ ਹੋਣਾ ਹੈਗਾ ਤੇ ਲਾਸਟ ਕੁਐਸਚਨ ਵੈਸੇ ਚਾਹੁੰਦੇ ਹਾਂ ਅਸੀਂ ਕਿ ਤੁਹਾਡੇ ਨਾਲ ਲੰਬੀਆਂ ਤੋਂ ਲੰਬੀਆਂ ਗੱਲਾਂ ਬਾਤਾਂ ਕੀਤੀਆਂ ਜਾ ਸਕਣ, ਤੁਹਾਡੀ ਵਿਚਾਰਧਾਰਾ ਨੂੰ ਤੁਹਾਡੀ ਸੋਚ ਨੂੰ ਦੁਨੀਆਂ ਭਰ ਦੇ ਸਰੋਤਿਆਂ ਤੱਕ ਲੈ ਕੇ ਆਈਏ, ਪਰ ਚਲੋ ਕੋਈ ਨੀ ਸਮੇਂ ਦੀ ਘਾਟ ਆ ਤੁਹਾਡੇ ਕੋਲ ਫਿਰ ਸਹੀ। ਲਾਸਟ ਮੈਂ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਿਵੇਂ ਪਹਿਲਾਂ ਅਕਾਲੀ ਵਜ਼ਾਰਤ ਆਈ ਸੀਗੀ, ਸੋ ਅਕਾਲੀ ਵਜ਼ਾਰਤ ਦੇ ਟਾਈਮ ਤੇ ਬਾਦਲ ਸਾਹਿਬ ਨੇ ਸਿੱਖ ਕੌਮ ਦੇ ਨਾਲ ਵਾਅਦੇ ਕੀਤੇ ਕਿ ਮੈਂ ਜਦੋਂ ਅਸੀਂ ਵਜ਼ਾਰਤ ਦੇ ਵਿੱਚ ਆ ਜਾਂਗੇ ਤੇ ਅਸੀਂ ਜਿਹੜੇ ਕਿ ਮਤਲਬ ਨੌਜਵਾਨਾਂ ਨੂੰ ਗਲਤ ਤਰੀਕੇ ਦੇ ਨਾਲ ਮਾਰਿਆ ਗਿਆ, ਕਤਲੋਗਾਰਤ ਕੀਤੀ, ਅਸੀਂ ਫਾਈਲਾਂ ਖੋਲਾਂਗੇ, ਕੇਸ ਖੋਲਾਂਗੇ, ਚਾਹੇ ਉਹਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਵੀ ਜ਼ਿਕਰ ਆਉਂਦਾ ਸੀਗਾ, ਪਰ ਸਰਕਾਰ ਆਉਣ ਤੋਂ ਮਗਰੋਂ ਉਹ ਸਾਰੀਆਂ ਜਿਹੜੀਆਂ ਸੀ ਚੀਜ਼ਾਂ ਭੁੱਲ ਗਈਆਂ ਤੇ ਠੰਡੇ ਬਸਤੇ ਚ ਪਾਤੀਆਂ। ਤੇ ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ, ਜਿਵੇਂ ਇਹਨਾਂ ਨੇ ਵੀ ਸਹੁੰ ਖਾਧੀ ਸੀਗੀ ਕਿ ਮੈਂ ਜਿਹੜਾ ਨਸ਼ਾ ਹੈਗਾ ਚਿੱਟਾ ਹੈਗਾ ਉਹ ਇੰਨੇ ਟਾਈਮ ਚ ਖਤਮ ਕਰ ਦੂੰਗਾ, ਤੇ ਜਾਂ ਬੇਅਦਬੀ ਦੇ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ ਤੇ ਵੀ ਇਹਦਾ ਜਿਹੜਾ ਅਸੀਂ ਛੇਤੀ ਨੂੰ ਛੇਤੀ ਅੱਗੇ ਸਜ਼ਾਵਾਂ ਦਵਾਵਾਂਗੇ, ਤੇ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਲੱਗਦੀਆਂ ਹੈਗੀਆਂ ਕਿ ਉਹ ਠੰਡੇ ਬਸਤੇ ਦੇ ਵਿੱਚ ਪਈਆਂ ਜਦੋਂ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ। ਸੋ ਸੁਖਪਾਲ ਸਿੰਘ ਖਹਿਰਾ ਅੱਜ ਸਾਰੀ ਦੁਨੀਆਂ ਨੂੰ ਲੱਗ ਰਿਹਾ ਕਿ ਇਹਨਾਂ ਦੀ ਇੱਕ ਵਿਚਾਰਾਂ ਦੀ ਲੜਾਈ ਹੈਗੀ ਹੈ, ਸਿਧਾਂਤਾਂ ਦੀ ਲੜਾਈ ਹੈ, ਚਾਹੇ ਉਹ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਚਾਹੇ ਕਾਂਗਰਸ ਦੀ ਗੱਲ ਕਰੀਏ। ਜਿਵੇਂ ਆਮ ਤੌਰ ਤੇ ਲੀਡਰ ਹੁੰਦੇ ਜਦੋਂ ਕੁਰਸੀ ਮਿਲਦੀ ਹੈ ਤੇ ਫਿਰ ਉਧਰੋਂ ਚੱਲ ਪੈਂਦੇ ਆ, ਕੀ ਕੱਲ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਕਾਂਗਰਸ ਦੇ ਵਿੱਚ ਚੰਗੀ ਸੀਟ ਮਿਲਦੀ ਆ ਜਾਂ ਅਕਾਲੀਆਂ ਦੇ ਵਿੱਚ ਜਾਂ ਕਿਸੇ ਹੋਰ ਚ ਮਿਲਦੀ ਆ, ਤੇ ਕੀ ਇਹ ਮਤਲਬ ਉਹਦੇ ਨਾਲ ਇਹ ਸਮਝੌਤਾ ਕਰਨਗੇ ਜਾਂ ਆਪਣੀ ਅੱਜ ਜਿਸ ਵਿਚਾਰਧਾਰਾ ਤੇ ਖੜੇ ਹੈਗੇ ਆ, ਜਿਸ ਸਿਧਾਂਤ ਦੀ ਲੜਾਈ ਲੜ ਰਹੇ ਹੈਗੇ, ਇਹ ਉਸੇ ਤਰ੍ਹਾਂ ਲੜਾਈ ਲੜਦੇ ਰਹਿਣਗੇ।
ਪਹਿਲਾਂ ਤੁਹਾਡੇ ਜਿਹੜਾ ਮੇਨ ਇਸ਼ੂ ਦਾ ਜਵਾਬ ਦੇਣਾ ਚਾਹੁੰਦਾ ਕਿ ਤੁਸੀਂ ਕਿਹਾ ਅਕਾਲੀਆਂ ਨੇ ਕਿਹਾ ਸੀ ਅਸੀਂ ਇੱਕ ਟਰੁੱਥ ਕਮਿਸ਼ਨ ਬਣਾਵਾਂਗੇ, ਇਹ ਨਾਂ ਰੱਖਿਆ ਸੀ ਉਹਨਾਂ ਨੇ ਬਾਦਲ ਨੇ।
ਜੀ ਜੀ,
ਜਿੰਨੇ ਨੌਜਵਾਨ ਮਾਰੇ ਗਏ ਤਸ਼ੱਦਦ ਹੋਇਆ ਝੂਠੇ ਪੁਲਿਸ ਮੁਕਾਬਲਿਆਂ ਦੀ ਤਹਿਕੀਕਾਤ ਕਰਨ, ਉਹ ਟਰੁੱਥ ਕਮਿਸ਼ਨ ਦਾ ਕੀ ਬਣਾਉਣਾ ਸੀ? ਜਿਹੜੇ ਬੰਦੇ ਨੇ ਸੈਂਕੜੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ, ਇਹਨਾਂ ਨੇ ਡੀਜੀਪੀ ਬਣਾਇਆ ਪੰਜਾਬ ਦਾ ਸੁਮੇਧ ਸਿੰਘ
ਬਿਲਕੁਲ
ਖਿਲਾਫ ਹੁਣ ਕੇਸ
ਬਿਲਕੁਲ
ਬਾਦਲ ਨੇ MLA ਬਣਾਇਆ ਮਲੇਰਕੋਟਲੇ ਤੋਂ,
ਬਿਲਕੁਲ
ਇਹਨਾਂ ਦਾ ਤਾਂ ਉਦੋਂ ਹੀ ਪਰਦਾ ਫਾਸ਼ ਹੋ ਗਿਆ ਸੀਗਾ ਕਿ ਇਹਨਾਂ ਦਾ ਕੋਈ ਲੈਣਾ ਦੇਣਾ ਨੀ ਸਿੱਖਾਂ ਦੇ ਨਾਲ, ਕੋਈ ਲੈਣਾ ਦੇਣਾ ਨੀ ਸਰਦਰ ਦੇ ਖਿਲਾਫ, ਕੋਈ ਲੈਣਾ ਦੇਣਾ ਨੀ ਝੂਠੇ ਪੁਲਿਸ ਮੁਕਾਬਲਿਆਂ ਦੀ ਪੈਰਵਾਈ ਕਰਨ ਦਾ। ਸਿਮਿਲਰਲੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਸਾਰੀ ਦੁਨੀਆ ਨੂੰ ਪਤਾ ਵਾ ਗੁਰਦਾ ਸਾਹਿਬ ਪੜ੍ਹ ਕੇ ਜੋ ਸੌਂ ਕਰਦੀਆਂ,
ਬਿਲਕੁਲ ਬਿਲਕੁਲ
ਜਿਹੜਾ ਸਾਡੇ ਤੋਂ ਤੁਸੀਂ ਪੁੱਛ ਰਹੇ ਹੋ ਇਹਨਾਂ ਪਾਰਟੀਆਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਗਾ, ਅਸੀਂ ਲੱਗੇ ਹੋਏ ਹਾਂ ਕਿ ਕੋਈ ਅੱਛੀ ਰੀਜਨਲ ਫੋਰਸ ਪੰਜਾਬ ਦੇ ਵਿੱਚ ਤਿਆਰ ਕਰੋ, ਤੀਸਰੀ ਧਿਰ, ਕਿਉਂਕਿ ਆਮ ਆਦਮੀ ਪਾਰਟੀ ਵੀ ਦਿੱਲੀਓਂ ਚੱਲਦੀ ਆ, ਉਹਨਾਂ ਦੇ ਵੱਸ ਦੀ ਗੱਲ ਨੀਗੀ, ਉਹ ਸਿਰਫ ਐਜੂਕੇਸ਼ਨ ਤੇ ਹੈਲਥ ਦਾ ਮਾਡਲ ਪੇਸ਼ ਕਰੀ ਜਾਂਦੇ, ਸਕੂਲ ਬਣਾ ਦਿਆਂਗੇ, ਹਸਪਤਾਲ ਕਿੱਥੋਂ ਬਣਾ ਲੈਣਗੇ, 2.5 ਲੱਖ ਕਰੋੜ ਦਾ ਸਾਡੇ ਤੇ ਕਰਜ਼ਾ ਵਾ, ਦਿੱਲੀ ਰੈਵਨਿਊ ਸਰਪਲਸ ਸਟੇਟ ਆ, ਉਹਨਾਂ ਦੇ ਕੋਲ ਕੋਈ ਰਕਬਾ ਹੀ ਨੀ ਗਾ, ਉਹਨਾਂ ਦੇ ਕੋਲ ਏਅਰਪੋਰਟ ਦਾ GST ਆਉਂਦੀ, ਟੈਕਸ ਆਉਂਦੇ ਨੇ, 7-star ਹੋਟੇਲਸ ਨੇ, ਸਾਡੇ ਕੋਲ ਤਾਂ ਆਮਦਨੀ ਹੈ ਨੀ ਕੋਈ। ਸਾਡੇ ਤਾਂ ਇਸ਼ੂਜ਼ ਬਹੁਤ ਕੰਪਲੀਕੇਟਿਡ ਤੇ ਸੀਰੀਅਸ ਨੇ, ਜਿੱਦਾਂ ਪੰਜਾਬ ਦੇ ਪਾਣੀਆਂ ਦਾ 16 ਲੱਖ ਕਰੋੜ ਰੁਪਿਆ ਤਾਂ ਇਕੱਲਾ ਰਾਜਸਥਾਨ ਨੇ ਦੇਣਾ ਵਾ, ਤੇ ਪਾਣੀਆਂ ਦੇ ਆਮ ਆਦਮੀ ਪਾਰਟੀ ਬੋਲਦਾ ਨੀ, ਕਿਉਂਕਿ ਉਹਨਾਂ ਨੇ ਹਰਿਆਣੇ 'ਚ ਵੀ ਇਲੈਕਸ਼ਨ ਲੜਨੀ ਆ, ਰਾਜਸਥਾਨ 'ਚ ਵੀ ਲੜਦੇ ਨੇ, ਦਿੱਲੀ 'ਚ ਵੀ ਲੜਦੇ ਨੇ। ਸੋ ਮੈਂ ਆਫਟਰ ਐਨਾਲਾਈਜ਼ਿੰਗ ਦੀ ਹੋਲ ਸਿਚੁਏਸ਼ਨ, ਅਸੀਂ ਚਾਹੁੰਦੇ ਹਾਂ ਕਿ ਕੁਛ ਅੱਛੇ ਆਦਮੀ ਪੰਜਾਬ ਦੀ ਇੱਕ ਤੀਸਰੀ ਧਿਰ ਬਣਾਉਣ, ਔਰ ਅਸੀਂ ਇਸ ਸਿਲਸਿਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਸੇਜ ਭੇਜਿਆ ਵਾ, ਤੁਸੀਂ ਵੀ ਆਓ ਮੋਹਰੇ, ਆਪਾਂ ਸਾਰੇ ਇਕੱਠੇ ਹੋਈਏ, ਆਪਾਂ ਇੱਕ ਰੀਜਨਲ ਪਾਰਟੀ ਪੰਜਾਬ ਦੀ ਬਣਾਈਏ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਡਿਫੈਂਡ ਕਰ ਸਕੀਏ ਤੇ ਪੰਜਾਬ ਦੇ ਮੁੱਦਿਆਂ ਨੂੰ ਵੀ ਸਹੀ ਮਹੀਨਿਆਂ ਵਿੱਚ ਡਿਫੈਂਡ ਕਰ ਸਕੀਏ।
ਜੀ ਠੀਕ ਹੈ ਜੀ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ, ਤੇ ਸਮੇਂ ਸਮੇਂ ਤੇ ਤੁਹਾਡਾ ਟਾਈਮ ਲੈਂਦੇ ਰਹਾਂਗੇ, ਤੇ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਤੁਹਾਨੂੰ ਬਲ ਬਖਸ਼ੇ, ਜਿਸ ਮਕਸਦ ਨੂੰ ਲੈ ਕੇ ਚੱਲੇ ਹੋ ਉਹਦੇ ਤੁਹਾਨੂੰ ਫਤਿਹ ਨਸੀਬ ਹੋਵੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ।
ਤੁਹਾਡਾ ਵੀ ਸ਼ੁਕਰੀਆ, ਔਰ ਸਭ ਨੂੰ ਮੇਰੀ ਦੁਬਾਰਾ ਧੰਨਵਾਦ ਵੀ ਆ, ਫਤਿਹ ਵੀ ਜੀ। ਥੈਂਕ ਯੂ
ਥੈਂਕ ਯੂ।